गुरु नानक अंगद गुरु अमरदास पद बंद रामदास अर्जन गुरु वर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन को वंदना सिर चरणन पग धार एक ओंकारा सतगुरु ते प्रसाद सच होए वाहे गुरु जी की फतेह बिघन विनाशन सोए कहा बुद्ध प्रभ तुच्छ हमारी वर्ण सकै महिमा जो तिहारी हम ना सकद कर सिफत तुम्हारी आप ले हो तुम कथा सुधारी
सतनाम श्री वाहिगुरु साहिब जी एक ओंकार हुकम सत श्री वाहिगुरु जी की फतह जफर नाम है श्री मुखवाक पात साही दसवी कमाले करामात कायम करीम रजा बख्श राजक अरहा को रहीम कमाले करामात कायम करीम रजा बख्श राजक अरहा को रहीम
वाहे गुरु जी का खालसा वाहे गुरु जी की फतेह गुरु रूप गुरु खालसा साध संगत जी ਸਾਡੇ ਸਾਰਿਆਂ ਦੇ ਧਰਮ ਦੇ ਪਿਤਾ ਸਾਹਿਬੇ ਕਮਾਲ ਸਾਹਿਬੇ ਜਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰੀ ਹੋਈ ਬਾਣੀ ਜ਼ਫਰਨਾਮਾ ਜ਼ਫਰ ਮਾਇਨੇ ਜਿੱਤ ਜਿੱਤ ਦਾ ਪੈਗਾਮ ਸਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਸ ਅਲੌਕਿਕ ਰਚਨਾ ਦੇ ਸ਼ਬਦਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਕੁਛ ਪ੍ਰਾਥਮਿਕ ਬੇਨਤੀਆਂ ਔਰ ਇਸੇ ਤਰੀਕੇ ਦੇ ਨਾਲ ਕੁਛ ਇਸ ਪਾਵਨ ਔਰ ਪਵਿੱਤਰ ਬਾਣੀ ਦੀ ਜੋ ਅਖਾਣਿਕਾ ਹੈ ਇਹ ਬਾਣੀ ਕਿਵੇਂ ਰਚੀ ਮਾਲਿਕ ਨੇ ਕਿਉਂ ਰਚੀ ਉਸ ਦਾ ਕੁਛ ਪਿਛੋਕੜ ਆਪ ਜੀ ਦੇ ਨਾਲ ਸਾਂਝਾ ਕਰਨਾ ਅਤਿਅੰਤ ਜ਼ਰੂਰੀ ਲਾਜ਼ਮੀ ਹੈ ਸਾਧ ਸੰਗਤ ਜੀ ਇਹ ਜ਼ਫਰਨਾਮਾ ਜਾਂ ਇਹ ਸ਼ਬਦ ਜ਼ਫਰਨਾਮਾ ਇਹ ਪਹਿਲੀ ਵਾਰ ਨਹੀਂ ਦੁਨੀਆਂ ਵਿੱਚ ਵਰਤਿਆ ਗਿਆ ਵੱਡੇ ਵੱਡੇ ਲਿਖਾਰੀ ਹੋਏ ਸ਼ਾਹਨਾਮਾ ਇੱਕ ਨਾਮ ਦੀ ਪੁਸਤਕ ਹੈ ਜੋ ਈਰਾਨ ਦੇ ਮਹਾਨ ਵਿਦਵਾਨ ਫਿਰਦੌਸੀ ਨੇ ਲਿਖੀ ਉਸ ਦੇ 60,000 ਬੈਂਤ ਸਨ ਮਹਿਮੂਦ ਗਜ਼ਨੀ ਦੀ ਉਹ ਸਿਫਤ ਸੀ ਸਾਧ ਸੰਗਤ ਜੀ ਫਿਰਦੌਸੀ ਆਪਣੇ ਸਮੇਂ ਦਾ ਬਹੁਤ ਵੱਡਾ ਵਿਦਵਾਨ ਸੀ ਉਸ ਦਾ ਜ਼ਿਕਰ ਮੈਂ ਤਾਂ ਕਰ ਰਿਹਾ ਕਿਉਂਕਿ ਕਲਗੀਧਰ ਸਾਹਿਬ ਜੀ ਦੀ ਰਸਨਾ ਦੁਆਰਾ ਇਹ ਬਾਣੀ ਦੇ ਵਿੱਚ ਫਿਰਦੌਸੀ ਰੂਮੀ ਅਤੇ ਹੋਰ ਸਾਰੇ ਕਵੀਆਂ ਦੇ ਨਾਮ ਆਉਣੇ ਆ ਸਾਧ ਸੰਗਤ ਜੀ ਫਿਰਦੌਸੀ ਬੜਾ ਵੱਡਾ ਵਿਦਵਾਨ ਹੈ ਲੇਕਿਨ ਵਿਦਵਾਨਾਂ ਦੀ ਇੱਕ ਮਜਬੂਰੀ ਹੁੰਦੀ ਆ ਵਿਧਾਤੇ ਨੇ ਅਨੀਤੀ ਕੀਤੀ ਉਹ ਇਹ ਕੀਤੀ ਕਿ ਤੂੰ ਸੰਤਾਂ ਦੇ ਨਾਲ ਪੇਟ ਲਗਾ ਦਿੱਤੇ ਇਹ ਭਾਵਰ ਸਾਮਰਜ ਦੇ ਕਰਤਾ ਪੰਡਿਤ ਗੁਲਾਬ ਸਿੰਘ ਜੀ ਦੀ ਰਾਏ ਆ ਕਿ ਜੇ ਤੂੰ ਦੁਨੀਆਂ ਵਿੱਚ ਵਿਦਵਾਨ ਬਣਾਏ ਮਹਾਤਮਾ ਬਣਾਏ ਤਾਂ ਹੇ ਰੱਬਾ ਹੇ ਵਿਧਾਤਾ ਬ੍ਰਹਮਾ ਜੀ ਨੂੰ ਕਹਿ ਕਰਕੇ ਉਹ ਸੰਬੋਧਨ ਕਰਦਾ ਤੂੰ ਨਾਲ ਢਿੱਡ ਨਾ ਲਾਉਂਦਾ ਕਿਉਂ ਕਰਕੇ ਅਕਸ ਨੂੰ ਵਿਦਵਾਨ ਨੇ ਵੀ ਸੰਤ ਨੇ ਵੀ ਆਪਣੇ ਪੇਟ ਪਾਲਣਾ ਕਰਨਾ ਹੁੰਦਾ ਹੈ ਇਹ ਗੁਰੂ ਨਾਨਕ ਦਾ ਘਰ ਆ ਜਿਹੜਾ ਕਹਿੰਦਾ ਆ ਕਿ ਨਦੀਆਂ ਹੋਵੇ ਧੇਣਵਾਂ ਸੁਮ ਹੋਵੇ ਦੁੱਧ ਘੀਓ ਸਾਧ ਸੰਗਤ ਜੀ ਬਾਕੀਆਂ ਕੋਲੇ ਅਕੀਦਾ ਨਹੀਂ ਹੁੰਦਾ ਪੇਟ ਪੂਰਤੀ ਵਾਸਤੇ ਹਰ ਕਿਸੇ ਨੂੰ ਸਾਧਨ ਚਾਹੀਦਾ ਫਿਰਦੌਸੀਏ ਨੇ 60,000 ਬੈਂਤਾਂ ਦੀ ਇੱਕ ਕਵਿਤਾ ਇੱਕ ਰਚਨਾ ਲਿਖੀ ਆ ਜਿਸਦਾ ਨਾਮ ਈਰਾਨ ਦੇ ਵਿੱਚ ਸ਼ਾਹਨਾਮਾ ਹੈ ਔਰ ਉਸਨੂੰ ਇੱਕ ਇੱਕ ਬੈਂਤ ਦਾ ਇੱਕ ਇੱਕ ਦਮੜਾ ਮਿਲਣਾ ਸੀ ਤਾਂ ਉਸਨੇ ਲਿਖ ਦਿੱਤੀ ਮਹਿਮੂਦ ਗਜ਼ਨੀ ਦੀ ਤਾਰੀਫ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਮੁਗਲ ਜਿਹੜੀ ਇਹ ਸਲਤਨਤ ਹਕੂਮਤ ਚੱਲਣੀ ਹੈ ਬਾਬਰ ਬਾਦਸ਼ਾਹ ਤੋਂ ਬਾਬਰ ਦਾ ਵੱਡ ਵਡੇਰਾ ਹੋਇਆ ਹੈ ਤਿਮੂਰ ਔਰ ਜ਼ਫਰਨਾਮੇ ਨਾਲ ਗੱਲ ਇੱਥੇ ਇਹ ਰਿਚਦੀ ਹੈ ਰਲਦੀ ਹੈ ਕਿ ਸ਼ਰੀਫੁਦੀਨ ਨਾਮ ਦਾ ਇੱਕ ਵਿਅਕਤੀ ਹੋਇਆ ਉਸਨੇ ਗੁਰੂ ਕਲਗੀਧਰ ਸਾਹਿਬ ਜੀ ਤੋਂ ਬਹੁਤ ਪਹਿਲਾਂ ਕੋਈ 1410 ਈਸਵੀ ਦੇ ਵਿੱਚ ਜ਼ਫਰਨਾਮਾ ਨਾਮ ਦੀ ਲਿਖਤ ਉਸਨੇ ਇੱਕ ਤਿਆਰ ਕੀਤੀ ਜਿੱਤ ਦਾ ਪੈਗਾਮ ਉਸਦਾ ਵੀ ਉਸਨੇ ਨਾਮ ਰੱਖਿਆ ਪਰ ਉਹ ਬਿਕਾਊ ਕਲਮ ਸੀ ਤੇ ਉਸਨੇ ਤੈਮੂਰ ਦੀ ਤਲਵਾਰ ਦੀ ਸਿਫਤ ਕੀਤੀ ਉਹ ਆਜ਼ਾਦ ਕਲਮ ਨਹੀਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜ਼ਫਰਨਾਮਾ ਲਿਖਿਆ ਜ਼ਮੀਨ ਔਰ ਅਸਮਾਨ ਦਾ ਫਰਕ ਹੈ ਇਹ ਬਾਣੀ ਹੈ ਸਾਧ ਸੰਗਤ ਜੀ ਥੋੜ੍ਹਾ ਕੋ ਇਤਿਹਾਸ ਵੱਲ ਧਿਆਨ ਮਾਰੀਏ ਕਿ ਮਾਲਕ ਨੇ ਕਿਹੜਿਆਂ ਸਮਿਆਂ ਦੇ ਵਿੱਚ ਉਸ ਵੇਲੇ ਦਾ ਵਾਤਾਵਰਨ ਕੀ ਸੀ ਜਦੋਂ ਸਾਡੇ ਧਰਮ ਦੇ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜਿਹੜੇ ਕਦੇ ਚੰਦਨ ਦੀ ਚੌਂਕੀ ਆਪ ਜੀ ਦੇ ਚਰਨਾਂ ਵਾਸਤੇ 1.25 ਲੱਖ ਰੁਪਏ ਦੀ ਸੀ ਪ੍ਰਸਾਦੀ ਹਾਥੀ ਨੂੰ ਟ੍ਰੇਨ ਕੀਤਾ ਸੀ ਪਹਾੜੀ ਰਾਜਿਆਂ ਦੀ ਭੇਟ ਪ੍ਰਸਾਦੀ ਹਾਥੀ ਆਪਦੇ ਸੀਸ ਉੱਪਰ ਜਿਵੇਂ ਸਿੱਖ ਚਵਰ ਚਲਾ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਇਸ ਪ੍ਰਕਾਰ ਇੱਕ ਹਾਥੀ ਚਲਾਉਂਦਾ ਸੀ ਆਪ ਜੀ ਦੇ ਸੀਸ ਉੱਪਰ ਕਲਗੀ ਕਲਗੀ ਦੇ ਜਿਗੇ ਵਿੱਚ ਹੀਰੇ ਜੜੇ ਹੋਏ ਇਹੋ ਜਿਹੀ ਸ਼ਾਹੀ 68 ਵਾਟ ਵਾਲੇ ਗੁਰੂ ਕਲਗੀਧਰ ਸਾਹਿਬ ਜੀ ਸਨ ਸਾਧ ਸੰਗਤ ਜੀ ਸਮੇਂ ਦੀ ਤਬਦੀਲੀ ਹੋਈ ਤੁਸੀਂ ਸਾਰੇ ਇਤਿਹਾਸ ਤੋਂ ਵਾਕਫ ਹੋ ਕਿਲ੍ਹਾ ਆਨੰਦਗੜ੍ਹ ਆਪ ਜੀ ਨੇ ਛੱਡਿਆ ਪਰਿਵਾਰ ਵਿਛੋੜਾ ਹੋਇਆ ਕਰਦੇ ਕਰਦੇ ਮਹਾਰਾਜ ਸਾਹਿਬ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚਦੇ ਹਨ ਮਾਛੀਵਾੜੇ ਦੇ ਵਿੱਚ ਉਹ ਬਾਣੀ ਖਿਆਲ ਪਾਤਸ਼ਾਹੀ 10ਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸੱਚੇ ਪਾਤਸ਼ਾਹ ਜੀ ਦੀ ਅੰਦਰ ਦੀ ਤਸਵੀਰ ਉਹਨਾਂ ਦੀ ਮਾਨਸਿਕ ਬਿਰਤੀ ਦੀ ਤਰਜਮਾਨੀ ਉਹ ਪਾਵਨ ਔਰ ਪਵਿੱਤਰ ਸ਼ਬਦ ਸਾਡੇ ਇਤਿਹਾਸ ਵਿੱਚ ਸਾਧ ਸੰਗਤ ਜੀ ਆਉਂਦਾ ਉਸ ਤੋਂ ਬਾਅਦ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀਨੇ ਪਹੁੰਚਦੇ ਦੀਨੇ ਕਾਂਗੜ ਕਿਉਂਕਿ ਸਮਾਂ ਥੋੜ੍ਹਾ ਆ ਇਸ ਕਰਕੇ ਜਲਦੀ ਦੇ ਨਾਲ ਮੈਂ ਤੁਹਾਨੂੰ ਉੱਥੇ ਲੈ ਕੇ ਜਾ ਰਿਹਾ ਦੀਨੇ ਕਾਂਗੜ ਮਹਾਰਾਜ ਸਾਹਿਬ ਜੀ ਪਹੁੰਚਦੇ ਆ ਔਰ ਦੀਨੇ ਦੇ ਨਾਲ ਆਪ ਜੀ ਦਾ ਸੰਬੰਧ ਹੈ ਸਮਾਂ ਏਦਾਂ ਦਾ ਸੀ ਇੱਕ ਗੀਤ ਵੀ ਬਣਿਆ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਾਧ ਸੰਗਤ ਜੀ ਸਿੰਘਾਂ ਦੇ ਵੈਰੀ ਤਾਂ ਮਗਰੋਂ ਬਣੇ ਸਮਾਂ ਇਹੋ ਜਿਹਾ ਸੀ ਕਿ ਕਲਗੀਧਰ ਸਾਹਿਬ ਜੀ ਦੇ ਵੀ ਵੈਰੀ ਸਮੇਂ ਦੀ ਹਰ ਚੀਜ਼ ਬਣ ਚੁੱਕੀ ਸੀ ਇਹੋ ਜਿਹੇ ਗੁਰਦੁਆਰਿਆਂ ਔਰ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਸੁਭਾਗ ਮਿਲੇ ਜਿਨ੍ਹਾਂ ਦੇ ਵਿੱਚ ਗੁਰੂ ਕਲਗੀਧਰ ਜੀ ਨੇ ਰਾਤਰੀ ਦੇ ਵੇਲੇ ਨੌਕਰ ਦੇ ਕੋਲ ਬਤੀਤ ਕੀਤੀ ਮਾਲਕ ਨੇ ਕੁੰਡਾ ਨਹੀਂ ਖੋਲਿਆ ਕਿ ਮੈਂ ਇਹਨਾਂ ਨੂੰ ਪਨਾਹ ਦੇਵਾਂਗਾ ਤੇ ਕਿਤੇ ਮੈਂ ਨਾ ਫੜਿਆ ਜਾਵਾਂਗਾ ਇਹ ਨਹੀਂ ਸਮਝਦੇ ਕਿ ਜੋ ਇਸ ਸ਼ਬਦ ਦੇ ਵਿੱਚ ਆਉਣਾ ਅਮਾ ਬਖਸ਼ ਤੂੰ ਤਾਂ ਸਾਰੀ ਦੁਨੀਆਂ ਨੂੰ ਸ਼ਰਮ ਦੇਣ ਵਾਲਾ ਹੈ ਸਾਧ ਸੰਗਤ ਜੀ ਗੁਰੂ ਕਲਗੀਧਰ ਸਾਹਿਬ ਜੀ ਉੱਪਰ ਇਹ ਜਿਹੜਾ ਦੁਨਿਆਵੀ ਪੱਖੋਂ ਕਠਿਨਾਈ ਵਾਲਾ ਸਮਾਂ ਆਇਆ ਹੋਇਆ ਹੈ ਮਹਾਰਾਜ ਸਾਹਿਬ ਜੀ ਦੀਨੇ ਅੱਪੜਦੇ ਹਨ ਦੀਨੇ ਕਾਂਗੜ ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਮਹਾਨ ਸਿੱਖ ਉਸਦੀ ਵੰਸ਼ ਦੇ ਵਿੱਚੋਂ 3 ਭਰਾ ਸਨ ਸ਼ਮੀਰ ਲਖਮੀਰ ਤੇ ਤਖ਼ਤ ਮਲ ਇਹ 3 ਭਰਾ ਸਨ ਉਹ ਜਿਹੜਾ ਗੁਰਮੁਖ ਪਿਆਰਾ ਸਿੱਖ ਸੀ ਉਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਅਨੰਨ ਸਿੱਖ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਰਾਏ ਜੋਧ ਕਰਕੇ ਆਇਆ ਜਦੋਂ ਗੁਰੂ ਸਰ ਮਹਾਰਾਜ ਦੀ ਲੜਾਈ ਹੋਈ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਉਹ ਜੰਗ ਕੀਤਾ ਜਿਸ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾਨ ਦਾ ਤੇਗ ਦਾ ਅਸਰ ਲਲਾ ਬੇਗ ਤਾਂ ਹੋਇਆ ਲਲਾ ਬੇਗ ਝਟਕਾਇਆ ਗਿਆ ਸਾਧ ਸੰਗਤ ਜੀ ਉੱਥੇ ਮਹਾਰਾਜ ਸਾਹਿਬ ਜੀ ਦਾ ਇਹ ਅਨੰਨ ਸਿੱਖ ਬਾਬਾ ਰਾਏ ਜੋਧ ਜੀ ਇਹਨਾਂ ਨੇ ਕਮਰ ਬੇਗ ਨੂੰ ਮਾਰਿਆ ਐਸੇ ਮਹਾਨ ਸਿੱਖ ਦੀ ਅੰਸ਼ ਵੰਸ਼ ਵਿੱਚੋਂ ਇਹ 3 ਸਾਹਿਬਜ਼ਾਦੇ ਸਪੂਤ ਸਾਧ ਸੰਗਤ ਜੀ ਭਾਈ ਲਖਮੀਰ ਭਾਈ ਸ਼ਮੀਰ ਤੇ ਭਾਈ ਤਖ਼ਤ ਮਲ ਜੀ ਮਹਾਰਾਜ ਸਾਹਿਬ ਜੀ ਇਹਨਾਂ ਕੋਲ ਆਉਂਦੇ ਆ ਰਹਿਣ ਨੂੰ ਮਹਾਰਾਜ ਸਾਹਿਬ ਜੀ ਇਹਨਾਂ ਦੇ ਕੋਲ ਇਹਨਾਂ ਦੇ ਮਹਿਲਾਂ ਦੇ ਵਿੱਚ ਵੀ ਆਵਾਸ ਕਰ ਸਕਦੇ ਸੀ ਪਹਿਲੋਂ ਪ੍ਰੀਖਿਆ ਲਈ ਕਿ ਇਹ ਸਿੱਖੋ ਤੁਸੀਂ ਸਾਨੂੰ ਕਹਿੰਦੇ ਆ ਕਿ ਸਾਡੇ ਕੋਲ ਰਵੋ ਮੁਗਲ ਸਲਤਨਤ ਨੇ ਤੁਹਾਨੂੰ ਛੱਡਣਾ ਨਹੀਂ ਉਹ ਕਹਿਣ ਲੱਗੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਲਿਆ ਤਾਂ ਦਰਗਾਹ ਦੀਆਂ ਢੋਈਆਂ ਖੁੱਲਦੀਆਂ ਹਨ ਦਰਗਾਹ ਦੇ ਦਰਵਾਜ਼ੇ ਖੁੱਲਦੇ ਹਨ ਅਸੀਂ ਤੁਹਾਡੇ ਵਾਸਤੇ ਕਦੇ ਦਰਵਾਜ਼ਾ ਨਹੀਂ ਬੰਦ ਕਰ ਸਕਦੇ ਪਰ ਫਿਰ ਵੀ ਸੱਚੇ ਪਾਤਸ਼ਾਹ ਨੇ ਮਾਲਕ ਦੇ ਮਨ ਦੀ ਕੌਣ ਜਾਣ ਸਕਦਾ। ਖੌਰੇ ਇਹਨਾਂ ਦਾ ਸੋਚਿਆ ਕਿ ਇਹਨਾਂ ਤਾਈਂ ਨਾ ਤਸ਼ੱਦਦ ਹੋਵੇ, ਇਹਨਾਂ ਨੇ ਕੋਈ ਔਰੰਗਜ਼ੇਬ ਦੀ ਜ਼ੁਲਮ ਦਾ ਸਾਹਮਣਾ ਨਾ ਕਰਨਾ ਪਵੇ। ਇਹਨਾਂ ਦੇ ਮਹਿਲਾਂ ਦੇ ਰਹਿਣ ਦੀ ਬਜਾਏ ਸਾਧ ਸੰਗਤ ਜੀ, ਜਿੱਥੇ ਇਹ ਜ਼ਫਰਨਾਮਾ ਸਾਹਿਬ ਬਾਣੀ ਲਿਖੀ ਗਈ ਆ, ਭਾਈ ਦੇਸੂ ਤਿਰਖਾਣ ਬੜਾ ਕਿਰਤੀ ਸਿੱਖ ਹੈ ਔਰ ਗਰੀਬ ਹੈ, ਦਸਾਂ ਨੌਹਾਂ ਦੀ ਕਿਰਤ ਕਰਦਾ, ਉਹਦੇ ਘਰ ਦੇ ਵਿੱਚ ਰਹਿ ਕਰਕੇ ਮਹਾਰਾਜ ਸਾਹਿਬ ਜੀ ਨੇ ਜ਼ਫਰਨਾਮਾ ਲਿਖਿਆ। ਸਾਧ ਸੰਗਤ ਜੀ, ਬਾਣੀ ਸਾਨੂੰ ਸਮਝਾਉਂਦੀ ਆ ਕਿ ਜੋਤ ਉਹਾ ਜੁਗਤ ਸਾਹਿ ਸਹਿ ਕਾਇਆ ਫੇਰ ਪਲਟਿਆ, ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਕੱਲਾ ਜਾਮਾ ਹੀ ਬਦਲਿਆ, ਜੋਤ ਤਾਂ ਇੱਕੋ ਹੀ ਸੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜਿਸ ਮਜ਼ਮੂਨ ਸਬਜੈਕਟ ਟੀਚੇ ਤੇ ਮੈਂ ਆ ਰਿਹਾ ਉਹ ਇਹ ਆ, ਤੁਸੀਂ ਆਪਣਾ ਇਤਿਹਾਸ ਧਿਆਨ ਨਾਲ ਵਾਚੋ। ਭਾਈ ਦੇਸੂ ਤਰਖਾਣ ਦੇ ਘਰ 3 ਮਹੀਨੇ ਤੇ 13 ਦਿਨ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜੀ ਨੇ ਨਿਵਾਸ ਰੱਖਿਆ ਔਰ ਜ਼ਫਰਨਾਮਾ ਲਿਖ ਦਿੱਤਾ, ਜਿਸ ਦੇ ਨਾਲ ਮੁਗਲ ਸਲਤਨਤ ਹਿੱਲੀ ਗਈ ਸੀ। ਪਹਿਲੇ ਜਾਮੇ ਵੱਲ ਧਿਆਨ ਕਰੋ ਗੁਰੂ ਕੇ ਸਿੱਖੋ, ਅਹਿਮਦਾਬਾਦ ਦੀ ਗੱਲ ਆ, ਉੱਥੇ ਵੀ ਇੱਕ ਤਰਖਾਣ ਦਾ ਘਰ ਆ ਜਿਹਦੇ ਨਾਮ ਨਾਲ ਅਸੀਂ ਸਾਰੇ ਵਾਕਿਫ ਹਾਂ, ਉਹ ਸੀ ਭਾਈ ਲਾਲੋ ਤਰਖਾਣ। ਜਿਸ ਵੇਲੇ ਬਾਬਰ ਨੇ ਭਾਰਤ ਉੱਪਰ ਕੂਚ ਕੀਤੀ, 50 ਕੋ ਅਹਿਮਦਾਬਾਦ ਤੋਂ ਦੂਰ ਬਾਬਰ ਦੀਆਂ ਫੌਜਾਂ ਸਨ, ਇੱਕ ਪੈਰ ਭਾਵ 3 ਘੰਟੇ ਰਹਿੰਦੇ ਸਨ। ਉਸ ਵੇਲੇ ਭਵਿੱਖਤ ਬਾਣੀ, ਜਿਸ ਨੂੰ ਸਾਡੇ ਸਿੱਖ ਵਿਦਵਾਨ ਉਹਨਾਂ 4 ਸ਼ਬਦਾਂ ਨੂੰ ਬਾਬਰ ਬਾਣੀ ਕਹਿੰਦੇ ਆ, ਜਿਹਨਾਂ ਵਿੱਚੋਂ ਪਹਿਲਾ ਸ਼ਬਦ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਬਾਬਰ ਦਾ ਪਾਜ ਉਖਾੜਨ ਵਾਸਤੇ, ਦੁਨੀਆਂ ਨੂੰ ਸੁਚੇਤ ਕਰਨ ਵਾਸਤੇ ਭਾਈ ਲਾਲੋ ਸਿੱਖ ਤੇ ਤਰਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਤਰਖਾਣ ਭਾਈ ਲਾਲੋ ਦੇ ਘਰ, ਗਰੀਬ ਔਰ ਕਿਰਤੀ ਸਿੱਖ ਦੇ ਘਰ ਦੇ ਵਿੱਚ ਨਿਵਾਸ ਰੱਖ ਕਰਕੇ ਤੇ ਮੁਗਲ ਹਕੂਮਤ ਨੂੰ ਇੱਕ ਵਾਰੀ ਝੰਝੋੜਿਆ ਸੀ ਬਾਬਰ ਬਾਣੀ ਦੇ ਨਾਲ। ਹੁਣ 10ਵਾਂ ਜਾਮਾ ਆ ਗਿਆ ਸਾਧ ਸੰਗਤ ਜੀ, ਤੇ ਰੂਪ ਬਦਲ ਗਏ ਹਨ, ਭਾਈ ਦੇਸੂ ਵੀ ਤਰਖਾਣ ਆ। ਮੈਂ ਜਾਤ ਦੇ ਨਾਲ ਨਹੀਂ ਸੰਬੰਧ ਕਰ ਰਿਹਾ, ਲੇਕਿਨ ਤਰਖਾਣ ਸੀ ਲੱਕੜ ਦਾ ਕੰਮ ਕਰਨ ਵਾਲਾ, ਕਿਰਤੀ ਸਿੱਖ, ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਉਹਦੇ ਘਰ ਦੇ ਵਿੱਚ, ਔਰ ਸਾਧ ਸੰਗਤ ਜੀ ਘਰ ਵੀ ਉਹਦਾ ਕਿਹੋ ਜਿਹਾ ਔਰ ਕਮਰਾ ਕਿਹੜਾ ਮਾਲਕ ਨੇ ਲਿਆ, ਉਸਦੇ ਘਰ ਦਾ ਚੁਬਾਰਾ ਤੇ ਚੁਬਾਰਾ ਵੀ ਕੱਚਾ, ਉਸਦੇ ਵਿੱਚ ਗੁਰੂ ਕਲਗੀਧਰ ਸਾਹਿਬ ਜੀ ਨੇ ਇਹ ਜ਼ਫਰਨਾਮੇ ਦੀ ਬਾਣੀ ਆਪ ਜੀ ਨੇ ਉਚਾਰੀ। ਸਾਧ ਸੰਗਤ ਜੀ, ਕੋਈ ਵੀ ਬਾਣੀ ਹੁੰਦੀ ਆ, ਬਾਣੀ ਦੀ ਉਥਾਨਿਕਾ ਹੁੰਦੀ, ਮਾਲਕ ਕਿਸੇ ਕਾਰਨ ਕਰਕੇ ਰਚਦੇ, ਕਿਸੇ ਕਾਰਨ ਕਰਕੇ ਬੋਲਦੇ ਹਨ। ਜੋ ਮੈਂ ਆਪ ਜੀ ਨੂੰ ਵਿਚਾਰਾਂ ਦਿੱਤੀਆਂ, ਇਹ ਵਿਚਾਰਾਂ ਇਤਿਹਾਸ ਦੀਆਂ ਖੋਜ ਹਨ। ਸੰਪਰਦਾਵਾਂ ਦੇ ਵਿੱਚ ਇਸ ਬਾਣੀ ਦੀ ਉਥਾਨਿਕਾ ਜੋ ਵੱਡੇ ਮਹਾਂਪੁਰਸ਼ ਬਹੁਤ ਹੀ ਸਤਿਕਾਰਯੋਗ ਪੰਥ ਰਤਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੁਣਾਉਂਦੇ ਸਨ, ਔਰ ਸਮੁੱਚੀਆਂ ਸੰਪਰਦਾਵਾਂ ਦੇ ਵਿੱਚ ਇਸਦੀ ਇਹੀ ਰੂਪ ਰੇਖਾ ਦੱਸੀ ਜਾਂਦੀ ਆ। ਸਾਧ ਸੰਗਤ ਜੀ, ਸਿੱਖਾਂ ਦੇ ਮਨ ਦੇ ਵਿੱਚ ਇਹ ਗੱਲ ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਕੋਰ ਸਿੰਘ ਹੋਣਾ ਨੇ ਵੀ ਬੇਅੰਤ ਗੁਰਸਿੱਖਾਂ ਦੀਆਂ ਤਾਵਾਰੀਖਾਂ ਦੇ ਵਿੱਚ ਇਸੇ ਗੱਲ ਦੀਆਂ ਵੱਖਰੀਆਂ ਵੱਖਰੀਆਂ ਰੂਪ ਰੇਖਾਵਾਂ। ਸਿੱਖ ਕਹਿੰਦੇ ਸੱਚੇ ਪਾਤਸ਼ਾਹ ਇਤਿਹਾਸ ਦੀ ਤਵਾਰੀਖ ਕੀ ਕਵੇਗੀ ਜੇ ਔਰੰਗਾ ਬਚ ਕੇ ਨਿਕਲ ਜਾਵੇ, ਇਤਿਹਾਸ ਦੀ ਤਵਾਰੀਖ ਕੀ ਕਵੇਗੀ ਕਿ ਆਪ ਜੀ ਨੇ ਆਪਣੇ 4 ਪੁੱਤਰ ਸ਼ਹੀਦ ਕਰਵਾ ਲਏ। ਸਾਧ ਸੰਗਤ ਜੀ, 4 ਪੁੱਤਰਾਂ ਦੀ ਗੱਲ ਇੱਥੇ ਪਹੁੰਚਣ ਤੋਂ ਪਹਿਲਾਂ, ਆ ਜ਼ਫਰਨਾਮਾ ਲਿਖਣ ਤੋਂ ਪਹਿਲਾਂ ਥੋੜ੍ਹੇ ਕੁ ਸਮੇਂ ਦੀ ਗੱਲ ਸੀ, ਇਹਨਾਂ ਹੀ 3 ਮਹੀਨੇ ਔਰ 13 ਦਿਨਾਂ ਦੇ ਵਿੱਚ ਭਾਈ ਪਰਮ ਸਿੰਘ ਤੇ ਧਰਮ ਸਿੰਘ ਆਪ ਜੀ ਕੋਲ ਆਏ। ਇਹ ਭਾਈ ਰੂਪੇ ਦੇ ਵੰਸ਼ਜ ਸਨ, ਭਾਈ ਰੂਪਾ ਵੀ 6ਵੇਂ ਪਾਤਸ਼ਾਹ ਜੀ ਦਾ ਸਿੱਖ ਸੀ। ਭਾਈ ਪਰਮ ਸਿੰਘ ਤੇ ਧਰਮ ਸਿੰਘ ਨੇ, ਜਿਵੇਂ ਆਪਾਂ ਕਿਸੇ ਘਰ ਕੋਈ ਬੰਦਾ ਚੜ੍ਹਾਈ ਕਰ ਜਾਵੇ ਅਫਸੋਸ ਕਰਨ ਜਾਈਦਾ ਨਾ, ਸਾਡੇ ਪੰਜਾਬੀਆਂ ਦੇ ਵਿੱਚ ਇਹ ਆਮ ਸੁਭਾਅ ਅਫਸੋਸ ਕਰਨ ਦਾ। ਇਹ ਮਹਾਰਾਜ ਕੋਲ ਭਾਈ ਪਰਮ ਸਿੰਘ ਤੇ ਧਰਮ ਸਿੰਘ ਆਖ ਕੇ ਕਹਿੰਦੇ, ਸੱਚੇ ਪਾਤਸ਼ਾਹ ਬੜਾ ਸਾਨੂੰ ਅਫਸੋਸ ਆ, ਔਰ ਰੋਂਦੇ ਉੱਚੀ ਉੱਚੀ ਵੈਣ ਪਾਉਂਦੇ ਆ। ਸਾਧ ਸੰਗਤ ਜੀ, ਇਤਿਹਾਸ ਕਹਿੰਦਾ ਭਾਈ ਪਰਮ ਸਿੰਘ ਜੀ ਤੇ ਧਰਮ ਸਿੰਘ, ਵਿਰਾਗ ਸੀ ਸਿੱਖਾਂ ਦੇ ਮਨ ਵਿੱਚ ਕਿ ਗੁਰੂ ਕਲਗੀਧਰ ਸਾਹਿਬ ਜੀ ਦੇ 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ, ਉਹਨਾਂ ਦੇ ਲਖ ਤੇ ਜਿਗਰ, ਨੂਰੇ ਨਜ਼ਰ, ਨੌ ਨਿਹਾਲ, ਬੜੇ ਹੋਣਹਾਰ, ਦੇਵੀ ਦੇਵਤਿਆਂ ਤੋਂ ਵੀ ਬੜੇ ਸੋਹਣੇ ਤੇ ਸ਼ੋਭਨੀਕ ਮਹਾਰਾਜ ਸਾਹਿਬ ਜੀ ਦੇ ਗੁਣੀ ਸਾਹਿਬਜ਼ਾਦੇ। ਪਰਮ ਸਿੰਘ ਤੇ ਧਰਮ ਸਿੰਘ ਨੇ ਅਫਸੋਸ ਕੀਤਾ, ਵੇਖੋ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜੀ ਦਾ ਵਿਰਾਗ, ਉਹਨਾਂ ਨੇ ਤੀਰ ਦੀ ਮੁਖੀ ਲਈ, ਮਾਲਵੇ ਦੀ ਜਿਹੜੀ ਜ਼ਮੀਨ ਆ ਸਾਧ ਸੰਗਤ ਜੀ ਉਹ ਰੇਤਲੀ ਆ, ਜਿਹੜੇ ਮਾਲਵੇ ਗਏ ਉਹਨਾਂ ਨੂੰ ਪਤਾ ਹੋਵੇਗਾ, ਰੇਤਲੀ ਜ਼ਮੀਨ ਦੇ ਵਿੱਚ ਲਕੀਰ ਪਾਈ। ਕੁਝ ਕੁ ਸਮੇਂ ਬਾਅਦ ਖੌਰੇ ਹਵਾ ਆਈ, ਖੌਰੇ ਮਾਲਕ ਨੇ ਆਪ ਮਿਟਾ ਦਿੱਤੀ। ਕਹਿੰਦੇ ਪਰਮ ਸਿੰਘ ਧਰਮ ਸਿੰਘ ਲਕੀਰ ਵੇਖੀ ਸੀ ਨਾ, ਇਹ ਲਕੀਰ ਮੈਂ ਬਣਾਈ, ਇਹ ਲਕੀਰ ਹੁਣ ਮਿਟ ਚੁੱਕੀ ਹੈ। ਨਾ ਮੈਨੂੰ ਲਕੀਰ ਬਣਾਉਂਦਿਆਂ ਖੁਸ਼ੀ ਹੋਈ, ਨਾ ਮੈਨੂੰ ਲਕੀਰ ਮਿਟਾਉਂਦਿਆਂ ਕੋਈ ਦੁੱਖ ਹੋਇਆ। ਇਹ ਸਾਹਿਬਜ਼ਾਦੇ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਮੇਰਾ ਹੀ ਰੂਪ ਸਨ। ਇਹ ਦੁਨੀਆਂ ਦੇ ਵਿੱਚ ਆਏ ਔਰ ਗਏ, ਮੈਨੂੰ ਜਿਵੇਂ ਰੇਤ ਦੇ ਵਿੱਚ ਮਾਰੀ ਹੋਈ ਲਕੀਰ ਆ, ਇਸ ਪ੍ਰਕਾਰ ਮੇਰਾ ਹਿਰਦੇ ਦੇ ਵਿੱਚ ਕੋਈ ਫਰਕ ਨਹੀਂ। ਤੁਸੀਂ ਧਿਆਨ ਧਾਰੋ ਔਰ ਮੈਨੂੰ ਗੁਰੂ ਜਾਣ ਕਰਕੇ ਇਹ ਨਾ ਦੁੱਖ ਕਰੋ ਕਿ ਮੇਰੇ ਸਾਹਿਬਜ਼ਾਦੇ ਚੜ੍ਹਾਈ ਕਰ ਗਏ। ਮੈਨੂੰ ਆਪਣਾ ਇਸ਼ਟ ਮੰਨ ਕਰਕੇ ਪੂਜੋ, ਰਿਸ਼ਤੇਦਾਰੀਆਂ ਦੇ ਮੋਹ ਦੇ ਵਿੱਚ ਤੁਸੀਂ ਨਾ ਪਵੋ। ਇਹ ਗੁਰੂ ਕਲਗੀਧਰ ਜੀ ਦਾ ਅੰਦਰ ਹੈ ਔਰ ਇਸ ਤੋਂ ਬਾਅਦ ਇਹ ਜ਼ਫਰਨਾਮੇ ਦੀ ਬਾਣੀ ਲਿਖ ਹੁੰਦੀ ਹੈ। ਸਾਧ ਸੰਗਤ ਜੀ, ਜ਼ਫਰਨਾਮੇ ਦਾ ਪਿਛੋਕੜ ਇਹ ਹੈ। ਨਟ ਮਹੱਲਾ ਚੌਥਾ, ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਦੀ ਬਾਣੀ, ਉਸ ਦੇ ਵਿੱਚ ਆਇਆ, ਜਿਨ ਕੇ ਜਨ ਨਾਨਕ ਤੁਮ ਪ੍ਰਭ ਦਿਆਲ ਸੁਆਮੀ ਤੁਮ ਦਾ ਤਾਰੇ ਦੁਸ਼ਟ ਹਰਨ ਖੇ। ਵਿਚਾਰੋ ਇਸ ਪੰਕਤੀ ਦੀਆਂ ਅਖੀਰਲੇ ਬਚਨ, ਤੁਮ ਤਾਰੇ ਦੁਸ਼ਟ ਹਰਨ ਖੇ, ਇਸ ਤੇ ਤਵੱਜੋ ਦੇਣੀ ਆ। ਤੁਮ ਤਾਰੇ, ਦੇਖੋ ਰਾਵਣ ਹੋਇਆ, ਹਰਨਾਕਸ਼ ਹੋਇਆ, ਕੰਸ ਹੋਇਆ, ਵੱਡੇ ਭਾਰੀ ਪਾਪੀ ਹੋਇਆ, ਵਿਲੇਨ ਹੋਏ ਹਨ। ਉਹਨਾਂ ਨਾਲੋਂ ਵੱਡ ਕੋਈ ਪਾਪੀ ਹੋ ਨਹੀਂ ਸਕਦਾ, ਇੰਨੀ ਦੁਨੀਆਂ ਨੇ ਉਹਨਾਂ ਨੂੰ ਲਾਹਣਤਾ ਪਾਈ ਆ। ਪਰ ਗੁਰੂ ਰਾਮਦਾਸ ਸਾਹਿਬ ਜੀ ਦੀ ਮੁਬਾਰਕ ਬਾਣੀ, ਤੁਮ ਤਾਰੇ ਦੁਸ਼ਟ ਹਰਨ ਕੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਹਰਨਾਕਸ਼ ਨੂੰ ਵੀ ਤਾਰ ਦਿੱਤਾ। ਕਿਉਂ? ਕਿਉਂਕਿ ਤੁਸੀਂ ਸਮਝੋ, ਜਦੋਂ ਅਕਾਲ ਪੁਰਖ ਵਾਹਿਗੁਰੂ ਆਪਣੇ ਅਵਤਾਰਾਂ ਨੂੰ ਭੇਜਦਾ, ਬੇਸ਼ੱਕ ਉਹ ਪਰਿਪੂਰਨ ਅਵਤਾਰ ਨਹੀਂ ਸਨ ਕ੍ਰਿਸ਼ਨ ਤੇ ਰਾਮ ਚੰਦਰ, ਗੁਰੂ ਨਾਨਕ ਪੂਰਨ ਅਵਤਾਰ ਹੈ। ਮੈਂ ਇਹ ਨਹੀਂ ਕਹਿ ਰਿਹਾ, ਨਾ ਤੁਹਾਨੂੰ ਕ੍ਰਿਸ਼ਨ ਦੀ ਪੂਜਾ ਨਾਲ ਜੋੜਦਿਆਂ, ਨਾ ਮੈਂ ਰਾਮ ਦੀ ਪੂਜਾ ਦੇ ਨਾਲ, ਇਹ ਕਹਿਣਾ ਪੈਣਾ 60 ਸਾਲ ਪਹਿਲਾਂ ਕਹਿਣਾ ਨਹੀਂ ਪੈਂਦਾ ਸੀ। ਅੱਜ ਦੇ ਸਿੱਖਾਂ ਦਾ ਸੁਭਾਅ ਆ, ਇਹਨਾਂ ਦਾ ਨਾਮ ਲਈਏ ਤਾਂ ਐਲਰਜੀ ਹੋ ਜਾਂਦੀ ਆ। ਸਾਧ ਸੰਗਤ ਜੀ, ਰਾਮ ਤੇ ਕ੍ਰਿਸ਼ਨ ਜਿਹੜੇ ਸਨ, ਬੇਸ਼ੱਕ ਅਵਤਾਰੀ ਪੁਰਸ਼ ਸਨ, ਅਵਤਾਰੀ ਪੁਰਸ਼ ਦੀ ਕਿਰਪਾਨ ਦੇ ਵਿੱਚ, ਤੀਰ ਦੇ ਵਿੱਚ, ਹੱਥ ਦੇ ਵਿੱਚ ਇੰਨਾ ਬਲ ਆ ਕਿ ਜਿਹਨੂੰ ਉਹ ਮਾਰਦਾ ਉਹਦਾ ਉਧਾਰ ਹੋ ਜਾਂਦਾ। ਵਿਚਾਰੋ ਸਾਧ ਸੰਗਤ ਜੀ, ਛੇਵੇਂ ਪਾਤਸ਼ਾਹ ਜੀ ਦਾ ਵੇਲਾ ਹੈ, ਪੈਂਡੇ ਖਾਂ ਨੂੰ ਮਾਰਿਆ, ਤੁਸੀਂ ਇੱਥੇ, ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦੀ ਹੈ ਮਹਾਂਪੁਰਸ਼ ਇੱਥੇ ਆਏ ਸਨ, ਔਰ ਤੁਸੀਂ ਉਸ ਤੇਗੇ ਦੇ ਦਰਸ਼ਨ ਕੀਤੇ ਜਿਹਦੇ ਨਾਲ ਛੇਵੇਂ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਜਨੇਯੂ ਵਾਰ ਦੇ ਨਾਲ ਦੋ ਪਾੜ ਕਰ ਦਿੱਤਾ ਸੀ। ਤੁਸੀਂ ਦਰਸ਼ਨ ਸਾਰਿਆਂ ਨੇ ਕੀਤੇ ਹੋਣਗੇ। ਜਦੋਂ ਪੈਂਦੇ ਖਾਂ ਨੂੰ ਜਨੇਯੂ ਵਾਰ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੇ ਉਸਦਾ ਉਧਾਰ ਕੀਤਾ, ਉਧਾਰ ਸ਼ਬਦ ਅਸੀਂ ਵਰਤਦੇ ਹਾਂ, ਉਸ ਵੇਲੇ ਛੇਵੇਂ ਪਾਤਸ਼ਾਹ ਜੀ ਨੇ ਜਿਵੇਂ ਪ੍ਰੀਖਿਆ ਲੈਣੀ ਹੁੰਦੀ ਆਪਣੇ ਪਿਆਰੇ ਨੂੰ, ਕਹਿਣ ਲੱਗੇ ਤਰਸ ਕਰਕੇ ਪੈਂਦੇ ਖਾਂ ਕਲਮਾ ਪੜ ਲਾ, ਤੇ ਉਸ ਵੇਲੇ ਪੈਂਦੇ ਖਾਂ ਨੇ ਦੋਵੇਂ ਹੱਥ ਜੋੜ ਲਏ, ਸੱਚੇ ਪਾਤਸ਼ਾਹ ਸਰਕਾਰੇ ਦੋ ਆਲਮ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੈਂ ਤਾਂ ਨਮਕ ਹਰਾਮੀ ਕੀਤੀ ਸੀ, ਹੁਣ ਇਸ ਵੇਲੇ ਤੁਸੀਂ ਸਾਂਗ ਨਾ ਲਵੋ, ਹੁਣ ਤੁਹਾਡੀ ਜਿਹੜੀ ਕਿਰਪਾਨ ਹੈ ਉਹੀ ਮੇਰਾ ਕਲਮਾ ਹੈ, ਇਹ ਸਾਡਾ ਇਤਿਹਾਸ ਕਹਿੰਦਾ। ਜੇ ਪੈਂਦੇ ਖਾਂ ਦੇ ਮਨ ਦੇ ਵਿੱਚ ਅਕੀਦਾ ਆ ਗਿਆ ਕਿ ਗੁਰੂ ਦੀ ਕਿਰਪਾਨ ਮੈਨੂੰ ਤਾਰੇਗੀ, ਸਾਧ ਸੰਗਤ ਜੀ, ਗੁਰੂ ਕਲਗੀਧਰ ਜੀ ਇਸ ਫੈਕਟ ਤੋਂ ਵਾਕਿਫ ਸਨ, ਉਹ ਔਰੰਗਜ਼ੇਬ ਨੂੰ ਕਿਰਪਾਨ, ਕਟਾਰ, ਤੀਰ ਦੇ ਨਾਲ ਨਹੀਂ ਮਾਰਨਗੇ, ਉਹਨਾਂ ਨੇ ਕਲਮ ਦੇ ਨਾਲ ਮਾਰਨਾ, ਤਾਂ ਕਰਕੇ ਕਿਤੇ ਉਸਦੀ ਗਤੀ ਨਾ ਹੋ ਜਾਵੇ, ਦੋਜ਼ਖ ਦੇ ਵਿੱਚ ਇਹੋ ਜਿਹਾ ਪਾਪੀ ਤੇ ਦੁਸ਼ਟ ਰੁਲ ਜਾਵੇ। ਕੰਸ, ਰਾਵਣ, ਹਰਨਾਕਸ਼, ਇਹਨਾਂ ਸਾਰਿਆਂ ਦਾ ਉਧਾਰ ਹੋਇਆ ਹੋਵੇਗਾ, ਪਰ ਇਹ ਜਿਹੜਾ ਔਰੰਗਜ਼ੇਬ ਐਡਾ ਵੱਡਾ ਦੁਸ਼ਟ ਪਾਪੀ ਆ, ਇਹਨੂੰ ਮਾਲਕ ਦੀ ਕਟਾਰ ਕਿਰਪਾਨ ਨਸੀਬ ਨਹੀਂ ਹੋਣੀ। ਉਥਾਨਿਕਾ ਵੱਲ ਧਿਆਨ ਦੇਈਏ, ਕਿਉਂਕਿ ਬਾਣੀ ਦੀ ਵੀ ਵਿਚਾਰ ਕਰਨੀ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਫਰਨਾਮੇ ਦੀ ਬਾਣੀ ਪਵਿੱਤਰ ਨੂੰ ਲਿਖ ਕਰਕੇ ਤੇ ਦੋ ਸਿੱਖਾਂ ਨੂੰ ਦਿੱਤੀ, ਨੀਲੇ ਉਹਨਾਂ ਦੇ ਬਾਣੀ। ਉਸ ਵੇਲੇ ਜਿਵੇਂ ਐਦੀਏ ਲੈ ਕਰਕੇ ਜਾਂਦੇ ਸੀ ਨਾ ਬਾਦਸ਼ਾਹਾਂ ਦੇ ਹੁਕਮਨਾਮੇ, ਕਿਉਂਕਿ ਤੁਸੀਂ ਵਾਚੋ, ਹੁਕਮਨਾਮਾ ਸ਼ਬਦ ਇਹ ਰਾਜਸ਼ਾਹੀ ਠਾਠ ਬਾਠ ਦਾ ਪ੍ਰਤੀਕ ਹੈ, ਬਾਦਸ਼ਾਹ ਹੁਕਮਨਾਮੇ ਦਿੰਦੇ ਆ। ਹੁਣ ਗੁਰੂ ਸਾਹਿਬ ਛੇਵੇਂ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਸਵੇਂ ਪਾਤਸ਼ਾਹ ਇਹ ਹੁਕਮਨਾਮੇ ਦੇ ਰਹੇ ਆ। ਔਰ ਹੁਕਮਨਾਮਾ ਲਿਜਾਣ ਦਾ ਤਰੀਕਾ ਸੀ ਕਿ ਜਿਹੜਾ ਅਹਿਦਿਆ ਸੀ, ਜਿਹੜਾ ਲੈ ਕਰਕੇ ਜਾਂਦਾ ਸੀ, ਉਹ ਆਪਣੇ ਸੀਸ ਉੱਪਰ ਸਜਾਉਂਦਾ ਸੀ। ਇਵੇਂ ਹੀ ਭਾਈ ਦਇਆ ਸਿੰਘ ਜੀ, ਜੋ ਪੰਜਾਂ ਪਿਆਰਿਆਂ ਦੇ ਮੁਖੀ ਸਨ, ਔਰ ਦੂਸਰੇ ਸਾਧ ਸੰਗਤ ਜੀ ਭਾਈ ਧਰਮ ਸਿੰਘ ਜੀ, ਉਹ ਪੰਜਾਂ ਪਿਆਰਿਆਂ ਵਿੱਚੋਂ ਨਹੀਂ ਸਨ, ਭਾਈ ਧਰਮ ਸਿੰਘ ਜੀ ਉਹ ਆਗਰੇ ਵਾਲੇ ਸਨ, ਉਹਨਾਂ ਨੂੰ ਨੀਲੇ ਬਾਣੇ ਪਵਾ ਕਰਕੇ ਤੇ ਕਲਗੀਧਰ ਸਾਹਿਬ ਜੀ ਨੇ ਆਪਣਾ ਜ਼ਫਰਨਾਮਾ ਦਿੱਤਾ, ਆਪਣੇ ਸੀਸ ਉੱਪਰ ਉਹਨਾਂ ਦੋਵਾਂ ਸਿੱਖਾਂ ਨੇ ਟਿਕਾਇਆ, ਔਰ ਦੀਨੇ ਦੀ ਧਰਤੀ ਤੋਂ ਤੁਰੇ ਹਨ ਤੇ ਔਰੰਗਾਬਾਦ ਪਹੁੰਚਦੇ ਹਨ। ਹੁਣ ਔਰੰਗਾਬਾਦ ਤੁਸੀਂ ਇਹ ਸਮਝੋ ਬਾਦਸ਼ਾਹ ਔਰੰਗਜ਼ੇਬ ਉਸ ਵੇਲੇ ਦਾ ਬੜਾ ਧਨਾੜ ਬਾਦਸ਼ਾਹ ਹੈ, ਉਹਦੇ ਸ਼ਾਹੀ ਅਹਿਲਕਾਰ ਉਹਨੂੰ ਮਿਲਣਾ। ਹੁਣ ਤੁਸੀਂ ਕੱਲ੍ਹ ਨੂੰ ਕਹਿ ਦੇਵੋ ਤੁਸੀਂ ਲੰਡਨ ਦੇ ਵਿੱਚ ਰਹਿਣ ਵਾਲੇ ਹਾਂ ਕਿ ਅਸੀਂ ਟਰੀਸਾ ਮੇ ਨੂੰ ਮਿਲਣਾ, ਤੁਸੀਂ ਮਿਲ ਸਕਦੇ ਹਾਂ? ਸਧਾਰਨ ਬੰਦੇ ਦੀ ਕਿੱਥੇ ਪਹੁੰਚ ਹੁੰਦੀ ਆ ਵੱਡੇ ਵੱਡਿਆਂ ਤੱਕ? ਸਾਧ ਸੰਗਤ ਹੀ ਜਿਹੜੇ ਉਹਦੇ ਅਹਿਲਕਾਰ ਸੀ, ਉਹਦੇ ਨੇੜੇ ਵਾਲੇ ਬੰਦੇ ਸੀ, ਉਹ ਕਹਿੰਦੇ ਕਿ ਇਹ ਸਿੱਖ ਐਵੇਂ ਆਏ ਆ, ਖੌਰੇ ਕਿਹੜੀ ਚਿੱਠੀ ਲੈ ਕੇ ਆਏ ਆ, ਇਹ ਕਿਹੜਾ ਕੋਈ ਬਾਦਸ਼ਾਹ ਆ ਗੋਬਿੰਦ ਸਿੰਘ, ਇਹ ਉਹਨਾਂ ਦੀ ਨਜ਼ਰ ਸੀ। ਸਾਧ ਸੰਗਤ ਜੀ, ਮੈਂ ਇੱਥੇ ਇੱਕ ਹੋਰ ਬੇਨਤੀ ਕਰ ਦਵਾਂ, ਇਹ ਜਿਹੜੇ ਮੁਗਲ ਬਾਦਸ਼ਾਹ ਸੀ ਨਾ, ਇਹ ਗੁਰੂਆਂ ਦੀ ਕਰਾਮਾਤਾਂ ਤੋਂ ਵਾਕਿਫ ਸਨ, ਇਹਦੇ ਵਿੱਚ ਸੰਦੇਹ ਵਾਲੀ ਗੱਲ ਨਹੀਂ। ਜਹਾਂਗੀਰ ਦੇ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਣ ਆਇਆ ਸੀ ਜਹਾਂਗੀਰ, ਇਹ ਸ਼ਹਾਦਤ ਸਾਰੇ ਪਹਿਲੇ ਇਹ ਪ੍ਰਸੰਗਾਂ ਤੋਂ ਪਹਿਲਾ ਪ੍ਰਸੰਗ ਆਉਂਦਾ। ਜਹਾਂਗੀਰ ਮੀਆਂ ਮੀਰ ਦੇ ਮੱਥਾ ਟੇਕਣ ਆਇਆ ਸੀ ਮਾਫ਼ ਕਰਨਾ, ਪਰ ਮੀਆਂ ਮੀਰ ਉਸ ਵੇਲੇ ਮੀਆਂ ਮੀਰ ਦੀ ਦਰਗਾਹ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਿਰਾਜੇ ਹੋਏ ਸਨ। ਮੀਆਂ ਮੀਰ ਜ਼ਮੀਨ 'ਤੇ ਸੀ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਮੰਜੇ ਉੱਪਰ ਪਲੰਘੇ ਉੱਪਰ ਸੁਸ਼ੋਭਿਤ ਸਨ। ਜਦੋਂ ਆਇਆ ਤਾਂ ਮੀਆਂ ਮੀਰ ਨੇ ਕਿਹਾ, ਠਹਿਰ ਜਾਓ, ਮੈਂ ਆਪਣੇ ਮੁਰਸ਼ਦ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸੰਗਤ ਕਰ ਰਿਹਾ। ਸਾਧ ਸੰਗਤ ਜੀ, ਜਹਾਂਗੀਰ ਨੂੰ ਗੁੱਸਾ ਆਇਆ ਅਤੇ ਅੰਦਰ ਚਲੇ ਗਿਆ, ਅਤੇ ਜਦੋਂ ਅੰਦਰ ਗਿਆ ਅਤੇ ਜਹਾਂਗੀਰ ਕਹਿਣ ਲੱਗਾ, ਹੇ ਮੀਆਂ ਮੀਰ, ਤੂੰ ਕਾਫਿਰ ਹੋ ਗਿਆ, ਹਿੰਦੂ ਪੀਰ ਦੇ ਤੂੰ ਚਰਨਾਂ ਦੇ ਵਿੱਚ ਬੈਠਾ ਆ, ਇਹ ਕਿਹੜਾ ਕੰਮ ਜਿਹੜੀ ਤੂੰ ਮੇਰੇ ਤੋਂ ਪ੍ਰਤੀਕਸ਼ਾ ਕੀਤੀ? ਮੀਆਂ ਮੀਰ ਨੇ ਤਾੜਨਾ ਕੀਤੀ, ਤੂੰ ਸਮਝਦਾ ਨਹੀਂ, ਮੈਂ ਗੁਰੂ ਦੇ ਚਰਨਾਂ ਦਾ ਧਿਆਨ ਧਾਰਿਆ ਔਰ ਗੁਰੂ ਸੱਤ ਸਮੁੰਦਰ ਪਾਰ ਤਤੀਰੀ ਦੇ ਬੱਚੇ ਨੂੰ ਵਿਚਾਰਿਆ। ਜਹਾਂਗੀਰ ਹੈਰਾਨ ਹੋ ਗਿਆ ਕਿ ਇਹ ਗੱਲ ਕਿਹੜੀ ਆ? ਸਾਧ ਸੰਗਤ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਮਾਧੀ ਖੁੱਲ੍ਹੀ, ਨੇਤਰ ਆਪ ਜੀ ਨੇ ਖੋਲ੍ਹੇ ਅਤੇ ਜਿਸ ਵੇਲੇ ਆਪਣੇ ਹੱਥਾਂ ਨੂੰ ਇੰਝ ਸੰਗਤ ਨੂੰ ਦਰਸ਼ਨ ਕਰਵਾਏ, ਜਹਾਂਗੀਰ ਨੇ ਵੇਖਿਆ ਉੱਥੇ ਤਤੀਰੀ ਦੇ ਬੱਚੇ ਸਨ। ਮੇਰਾ ਭਾਵ ਕਹਿਣ ਦਾ ਕਿ ਇਹ ਮੁਗਲ ਬਾਦਸ਼ਾਹ, ਇਹਨਾਂ ਨੂੰ ਪਤਾ ਸੀ ਬਾਬਰ ਬਾਦਸ਼ਾਹ ਹੋਇਆ ਉਹ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਤੋਂ ਅਵਗਤ ਸੀ। ਮਹਾਰਾਜ ਨੇ ਉਸਨੂੰ ਆਖਿਆ ਸੀ ਕਿ ਤੇਰੀਆਂ 7 ਪੀੜ੍ਹੀਆਂ ਰਾਜ ਕਰਨਗੀਆਂ। ਹੁਮਾਯੂੰ ਫਿਰ ਆਪ ਜੀ ਦੇ ਦਰਬਾਰ ਦੇ ਵਿੱਚ ਆਇਆ ਸੀ, ਆਇਆ ਹੋਰ ਢੰਗ ਨਾਲ ਸੀ, ਪਰ 12 ਸਾਲ ਦਾ ਕਹਿ ਲਵੋ ਕਿ ਪ੍ਰਤੀਕਸ਼ਾ ਦਾ ਸਮਾਂ ਆਪਣੇ ਗਲ ਪਵਾ ਕਰਕੇ ਅਤੇ ਹੁਮਾਯੂੰ ਵੀ ਬਖਸ਼ਿਸ਼ਾ ਇੱਥੋਂ ਲੈ ਕਰਕੇ ਗਿਆ। ਅਕਬਰ ਬਾਦਸ਼ਾਹ ਜਿਹੜਾ ਹੋਇਆ ਸਾਧ ਸੰਗਤ ਜੀ, ਉਹ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਲੰਗਰਾਂ ਦੇ ਵਿੱਚ ਉਹ ਆਪ ਬੈਠ ਕਰਕੇ ਉਸਨੇ ਲੰਗਰ ਛਕਿਆ। ਮਹਾਰਾਜ ਨੇ ਉਸਦੀ ਦਿੱਤੀ ਕੋਈ ਜਗੀਰ ਪ੍ਰਵਾਨ ਨਹੀਂ ਕੀਤੀ। ਮਹਾਰਾਜ ਸਾਹਿਬ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਪ੍ਰਤੀ ਉਹ ਜਗੀਰਾਂ ਲਾ ਕਰਕੇ ਅਤੇ ਅਕਬਰ ਉੱਥੋਂ ਗਿਆ। ਜਹਾਂਗੀਰ ਬਾਦਸ਼ਾਹ ਸੰਤ ਦੁਖੀ ਹੋਇਆ, ਗੁਰੂ ਸਾਹਿਬ ਜੀ ਨੂੰ ਉਸਨੇ ਸ਼ਹੀਦ ਕੀਤਾ। ਇਸ ਜ਼ੁਲਮ ਤੋਂ ਅਸੀਂ ਕਦੇ ਉਸਨੂੰ ਬਰੀ ਨਹੀਂ ਕਰ ਸਕਦੇ। ਬੇਸ਼ੱਕ ਚੰਦੂ ਇਤਿਆਦਿਕ ਦਾ ਅਸੀਂ ਨਾਮ ਲੈਂਦੇ ਹਾਂ, ਪਰ ਜਹਾਂਗੀਰ ਇਸ ਪਾਪ ਤੋਂ ਕਦੇ ਬਰੀ ਨਹੀਂ ਹੋ ਸਕਦਾ। ਗਵਾਲੀਅਰ ਦੀ ਭੇਟ ਜਿਹੜੀ ਹੋਈ ਹੈ, ਜਦੋਂ ਮਹਾਰਾਜ ਬੰਦੀ ਛੋੜ ਦੇ ਰੂਪ ਦੇ ਵਿੱਚ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਦੀ ਛੋੜ ਦਾਦਾ ਜੀ ਦੇ ਰੂਪ ਦੇ ਵਿੱਚ ਸਨ, ਉਸ ਵੇਲੇ ਵੀ ਮਹਾਰਾਜ ਸਾਹਿਬ ਜੀ ਨੇ ਇਹੀ ਕਿਹਾ ਸੀਗਾ, ਜਹਾਂਗੀਰ ਹੁਣ ਅਸੀਂ ਚੰਦੂ ਨੂੰ ਆਪਣੇ ਵੱਸ ਕਰਨ ਲੱਗੇ, ਤੇਰਾ ਲੇਖਾ ਅਕਾਲ ਪੁਰਖ ਵਾਹਿਗੁਰੂ ਦੋਜਕਾਂ 'ਚ ਕਰੇਗਾ। ਅਤੇ ਹੁਣ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਵੇਲਾ ਆਇਆ ਹੈ ਅਤੇ ਦਸਵੇਂ ਪਾਤਸ਼ਾਹ ਜੀ ਨੇ ਇਸ ਦਾ ਉਧਾਰ ਨਹੀਂ ਕਰਨਾ, ਸਗੋਂ ਇਸ ਚਿੱਠੀ ਦੇ ਨਾਲ ਉਸ ਦਾ ਅੰਤ ਕਰ ਦੇਣਾ ਹੈ। ਸਾਧ ਸੰਗਤ ਜੀ, ਉਹ ਦੋਵੇਂ ਭਾਈ ਦਇਆ ਸਿੰਘ ਸਾਹਿਬ ਜੀ ਔਰ ਭਾਈ ਧਰਮ ਸਿੰਘ ਜੀ ਆਗਰੇ ਵਾਲੇ ਉੱਥੇ ਪਹੁੰਚੇ। ਬੜਾ ਸਮਾਂ ਲੰਘਿਆ, ਕੋਈ ਮਿਲਣ ਨਾ ਦੇਵੇ, 6 ਮਹੀਨੇ ਲੰਘ ਗਏ। ਸਾਧ ਸੰਗਤ ਜੀ, 6 ਮਹੀਨਿਆਂ ਬਾਅਦ ਉਹਨਾਂ ਨੇ ਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਿਆ। ਚੰਡੀ ਦੀ ਵਾਰ ਦੀ ਪਹਿਲੀ ਪੌੜੀ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਵਾਲੀ ਅਰਦਾਸ ਕੀਤੀ। ਕਲਗੀਧਰ ਸਾਹਿਬ ਜੀ ਦਾ ਨਾਮ ਜੋੜ ਕਰਕੇ ਗੁਰੂ ਕਲਗੀਧਰ ਸਾਹਿਬ ਜੀ ਨੂੰ ਮੱਥਾ ਟੇਕਿਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਣੀ ਦਾ ਬਚਨ ਹੈ, ਵਿਘਨ ਕਉ ਲਾਗਤਾ ਗੁਰ ਪਹਿ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਹੇ ਗੋਬਿੰਦ ਰਾਏ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦਾ ਕਾਰਜਿਆ ਨੇਪਰੇ ਚੜਾਓ। ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜਿੱਥੇ ਵੀ ਬਿਰਾਜੇ ਹੋਣਗੇ, ਔਰੰਗਜ਼ੇਬ ਇੱਕ ਪੀਰ ਸੀਗਾ, ਉਸਨੂੰ ਜਿੰਦਾ ਪੀਰ ਉਸਦੀ ਖਲਕਤ ਕਹਿੰਦੀ ਸੀ, ਬੜੀਆਂ ਕਰਾਮਾਤਾਂ ਦਾ ਮਾਲਕ ਸੀ, ਪ੍ਰਾਣਾਯਾਮੀ ਸੀ, ਹਿੰਦੂ ਉਸਨੂੰ ਪ੍ਰਾਣਾਯਾਮ ਕਹਿੰਦੇ ਆ ਔਰ ਮੁਸਲਮਾਨ ਉਸ ਵਿਦਿਆ ਨੂੰ ਦਮਕਸੀ ਕਹਿੰਦੇ ਆ। ਇਹ ਦਮਕਸੀ ਦੁਆਰਾ ਰੋਜ਼ ਮੱਕੇ ਦੀ ਜਾਰਤ ਕਰਦਾ ਸੀ, ਜਿਵੇਂ ਸਾਧ ਸੰਗਤ ਜੀ ਸਾਡੇ ਵਾਸਤੇ ਅਸੀਂ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਦੀ ਲਾਲਸਾ ਕਰਦੇ ਹਾਂ। ਸਿੱਖਾਂ ਨੂੰ ਹਦਾਇਤ ਆ ਕਿ ਉਮਰ ਦੇ ਵਿੱਚ ਇੱਕ ਵਾਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਨੇ, ਇਹਨਾਂ ਤੀਰਥਾਂ ਦੇ ਨਾਲ ਮਾਲਕ ਨੇ ਸਾਨੂੰ ਜੋੜਿਆ। ਇਸੇ ਤਰੀਕੇ ਦੇ ਨਾਲ ਮੁਸਲਮਾਨ ਮਤ ਦੇ ਵਿੱਚ ਮੱਕੇ ਦੀ ਜ਼ਿਆਰਤ ਇੱਕ ਵਾਰੀ ਜ਼ਿੰਦਗੀ 'ਚ ਕਰਨੀ ਪੈਂਦੀ, ਤੁਸੀਂ ਸਾਰੇ ਜਾਣਦੇ ਆ। ਇਹ ਹਜ ਵਾਸਤੇ ਜਾਂਦੇ, ਜਿਹੜਾ ਹਜ ਜਾਵੇ ਉਸਨੂੰ ਹਾਜੀ ਆਖਿਆ ਜਾਂਦਾ। ਔਰੰਗਜ਼ੇਬ ਆਪਣੇ ਮਨ ਦੇ ਵਿੱਚ ਆਪਣੇ ਆਪ ਨੂੰ ਇਹੋ ਜਿਹਾ ਧਰਮੀ ਮੰਨਦਾ ਸੀ ਕਿ ਦਮਕਸੀ ਦੁਆਰਾ ਆਪਣੇ ਸੂਖਮ ਸਰੀਰ ਦੇ ਨਾਲ ਰੋਜ਼ ਮੱਕੇ ਦੀ ਜ਼ਿਆਰਤ ਕਰਦਾ ਸੀ। ਸਾਧ ਸੰਗਤ ਜੀ, ਉਧਰ ਗੁਰੂ ਕਲਗੀ ਧਰ ਜੀ ਮਹਾਰਾਜ ਆਪੇ ਸੂਖਮ ਆਪੇ ਅਸਥੂਲਾ ਲਖੀ ਨਾ ਜਾਏ ਨਾਨਕ ਲੀਲਾ, ਆਪ ਜੀ ਨੇ ਆਪਣਾ ਸਰੀਰ ਸੂਖਮ ਦੇਹ ਨੂੰ ਧਾਰਿਆ ਔਰ ਸੂਖਮ ਦੇਹੀ ਨੀਲੇ ਦੀ ਧਾਰੀ ਆਪਣੇ ਘੋੜੇ ਦੀ, ਨੀਲੇ ਦੇ ਸ਼ਾਹ ਸਵਾਰ ਹੋ ਕਰਕੇ ਸੂਖਮ ਦੇਹ ਦੇ ਵਿੱਚ ਆਪ ਜੀ ਵੀ ਮੱਕੇ ਪਹੁੰਚੇ। ਉੱਥੇ ਦੀ ਜੋ ਘਟਨਾ ਹੈ ਉਹ ਇਸ ਪ੍ਰਕਾਰ ਮਹਾਂਪੁਰਸ਼ ਸੁਣਾਉਂਦੇ ਆ ਕਿ ਜਿਵੇਂ ਮੁਸਲਮਾਨ ਪਰਿਕਰਮਾ ਕਰਦੇ ਆ ਨਾ, ਜਿਵੇਂ ਅਸੀਂ ਗੁਰੂ ਮਹਾਰਾਜ ਦੀ ਪਰਿਕਰਮਾ ਕਰਦੇ ਹਾਂ, ਇਹ ਕਾਬੇ ਦੀ ਪਰਿਕਰਮਾ ਕਰਦੇ ਆ। ਔਰੰਗਜ਼ੇਬ ਅੱਗੇ ਅੱਗੇ ਭੱਜੇ ਮਹਾਰਾਜ ਸਾਹਿਬ ਜੀ ਉਸਨੂੰ ਪਕੜਨ, ਉਹ ਬੜਾ ਤੇਜ਼ ਦੌੜੇ, ਉਸਨੂੰ ਉਸਦੀ ਮੌਤ ਦਿਖਾਈ ਦੇਵੇ। ਉੱਥੇ ਗੁਰੂ ਕਲਗੀਧਰ ਜੀ ਸ਼ਸਤਰਾਂ ਅਸਤਰਾਂ ਸਮੇਤ ਸਜੇ ਤਿਆਰ ਪਰ ਤਿਆਰ ਗੁਰੂ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਉੱਥੇ, ਉਹਨਾਂ ਦੇ ਕਮਰ ਕੱਸੇ ਦੇ ਵਿੱਚ ਇੱਕ ਵੱਡਾ ਭਾਰੀ ਚਿਲਕਣਾ ਹੋਇਆ, ਬੜੀਆਂ ਲਸ਼ਕਾਂ ਮਾਰਦਾ ਹੋਇਆ ਇੱਕ ਕਟਾਰ ਹੈ। ਗੁਰੂ ਕਲਗੀਧਰ ਜੀ ਮਹਾਰਾਜ ਜੀ ਪਰਿਕਰਮਾ ਕਰ ਰਹੇ, ਔਰੰਗਜ਼ੇਬ ਪਰਿਕਰਮਾ ਕਰ ਰਿਹਾ ਔਰ ਗੁਰੂ ਕਲਗੀਧਰ ਸਾਹਿਬ ਜੀ ਉਸਦਾ ਪਿੱਛਾ ਕਰ ਰਹੇ। ਸਾਧ ਸੰਗਤ ਜੀ, ਅੰਤਤਾ ਮਹਾਰਾਜ ਸਾਹਿਬ ਜੀ ਨੇ ਖੱਬਿਓ ਪਾਸਿਓ ਪਰਿਕਰਮਾ ਕੀਤੀ, ਭਾਵ ਮਹਾਰਾਜ ਕਾਬੇ ਦੇ ਕਿਹੜੇ ਉਪਾਸ਼ਕ ਸਨ ਕਿ ਉਹਨਾਂ ਨੇ ਪਰਿਕਰਮਾ ਕਰਨੀ ਸੀ, ਦੂਜੇ ਪਾਸੇ ਦੀ ਹੋ ਕਰਕੇ ਉਸਦੇ ਸੂਖਮ ਸਰੀਰ ਤਾਈਂ ਉਹਨਾਂ ਨੇ ਫੜਿਆ। ਔਰ ਸਾਧ ਸੰਗਤ ਜੀ, ਵੱਖਰੀਆਂ ਵੱਖਰੀਆਂ ਰਾਵਾਂ ਆ, ਜਿਹੜੇ ਮਿਹਰੋਂ ਦਾ ਇੱਕ ਟੀਕਾ ਛਪਿਆ ਹੈ ਸੰਤ ਬਾਬਾ ਸੁਰਜੀਤ ਸਿੰਘ ਜੀ, ਬਾਬਾ ਤੇਜਾ ਸਿੰਘ ਜੀ ਮਿਹਰੋਂ ਵਾਲਿਆਂ ਦਾ, ਉਹਨਾਂ ਨੇ ਤਾਂ ਇੱਥੇ ਤੱਕ ਆਖਿਆ ਕਿ ਸੂਖਮ ਦੇਹ ਦੇ ਵਿੱਚ ਹੀ ਗੁਰੂ ਕਲਗੀਧਰ ਸਾਹਿਬ ਜੀ ਨੇ ਔਰੰਗਜ਼ੇਬ ਦੀ ਜਿਹੜੀ ਦਾੜੀ ਸੀ ਫੜ ਲਈ, ਦਾੜੀ ਫੜ ਲਈ ਔਰੰਗਜ਼ੇਬ ਦੀ ਤੇ ਕਹਿਣ ਲੱਗੇ ਦੁਸ਼ਟਾ। ਔਰ ਮਹਾਰਾਜ ਸਾਹਿਬ ਜੀ ਨੇ ਮੁੱਠਾ ਪਾਇਆ ਆਪਣੀ ਕਟਾਰ ਨੂੰ, ਉਸ ਕਟਾਰ ਦਾ ਨਾਮ ਸੀ ਕਟੀਸਾ। ਸਾਧ ਸੰਗਤ ਜੀ, ਉਧਰੋਂ ਆਕਾਸ਼ਵਾਣੀ ਹੋਈ, ਆਕਾਸ਼ਵਾਣੀ ਹੋਈ ਕਿ ਇਹ ਜ਼ਾਲਮ, ਇਹ ਦੁਸ਼ਟ, ਇਹ ਧਰਮ ਦੇ ਇਖਲਾਖ ਤੋਂ ਗਿਰਿਆ ਹੋਇਆ ਮਨੁੱਖ ਬਾਦਸ਼ਾਹ ਔਰੰਗਜ਼ੇਬ ਆਪ ਜੀ ਦੀ ਕਟਾਰ ਦੇ ਕਾਬਲ ਨਹੀਂ। ਮਹਾਰਾਜ ਸਾਹਿਬ ਜੀ ਠਹਿਰੋ। ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸਨੂੰ ਆਖਿਆ, ਦੁਸ਼ਟਾ, ਮੇਰੇ ਦੋ ਸਿੱਖ ਭਾਈ ਧਰਮ ਸਿੰਘ ਸਾਹਿਬ ਜੀ, ਜਿਹੜੇ ਮੇਰਾ ਆਪਣਾ ਰੂਪ ਹਨ, ਜਿਹੜੇ ਪੰਜਾਂ ਪਿਆਰਿਆਂ ਦੇ ਮੁਖੀ ਹਨ, ਔਰ ਦੂਜਾ ਭਾਈ ਧਰਮ ਸਿੰਘ ਆਗਰੇ ਵਾਲਾ, ਉਹ 6 ਮਹੀਨਿਆਂ ਤੋਂ ਤੇਰੇ ਸ਼ਹਿਰ ਔਰੰਗਾਬਾਦ ਦੇ ਵਿੱਚ ਹਨ, ਤੂੰ ਉਹਨਾਂ ਨੂੰ ਮਿਲਿਆ ਨਹੀਂ, ਤੂੰ ਵੱਡੀ ਗਲਤੀ ਕੀਤੀ, ਪਾਪੀ ਆ, ਅੱਜ ਤੇਰਾ ਅੰਤ ਕਰ ਦੇਣਾ ਸੀ ਜੇ ਅਕਾਲ ਪੁਰਖ ਵਾਹਿਗੁਰੂ ਦਾ ਸੰਕੇਤ ਨਾ ਹੁੰਦਾ। ਸਾਧ ਸੰਗਤ ਜੀ, ਉਹ ਜਿਹੜੀ ਕਟਾਰ ਸੀ ਮਹਾਰਾਜ ਸਾਹਿਬ ਜੀ ਨੇ ਉਸਨੂੰ ਦਿੱਤੀ, ਵੱਡੇ ਮਹਾਂਪੁਰਸ਼ ਗਿਆਨੀ ਗੁਰਬਚਨ ਸਿੰਘ ਜੀ ਸੁਣਾਉਂਦੇ ਹਨ ਕਿ ਉਹ ਕਟਾਰ ਦੇ ਕਰਕੇ ਕਹਿੰਦੇ, ਦੁਸ਼ਟਾ, ਕਟਾਰ ਇਸੇ ਨਾਲ ਤੈਨੂੰ ਮਾਰਨਾ ਸੀ, ਤੇਰੀ ਕਿਸਮਤ ਹੋਰ ਤਰ੍ਹਾਂ ਦੀ ਹੈ। ਔਰ ਸਾਧ ਸੰਗਤ ਜੀ, ਜਦੋਂ ਉਹ ਜਾਗਿਆ, ਉਸਨੇ ਕਟਾਰ ਆਪਣੇ ਹੱਥ ਦੇ ਵਿੱਚ ਵੇਖੀ, ਬੜਾ ਥਰ ਥਰ ਕੰਬਿਆ, ਆਪਣੇ ਅਹਿਲਕਾਰਾਂ ਨੂੰ ਆਖਿਆ ਕਿ ਉਹ ਦੋ ਸਿੱਖਾਂ ਨੂੰ ਲਿਆਓ। ਸਾਧ ਸੰਗਤ ਜੀ ਉਹ ਦੋ ਸਿੱਖਾਂ ਨੂੰ ਲੈ ਕਰਕੇ ਆਏ। ਜਿਸ ਵੇਲੇ ਲੈ ਕਰਕੇ ਆਏ, ਇਹਨੇ ਜਿਵੇਂ ਸਾਹਿਬਜ਼ਾਦਿਆਂ ਦੀ ਪ੍ਰੀਖਿਆ ਹੋਈ ਸੀ ਸਾਧ ਸੰਗਤ ਜੀ, ਕਿ ਦਲੀਚੀ ਛੋਟੀ ਰੱਖੀ ਸੀ ਕਿ ਸਿਰ ਝੁਕਾ ਕਰਕੇ ਅੱਗੇ ਨੂੰ ਜਾਣ ਤਾਂ ਮੈਨੂੰ ਸਲਾਮ ਹੋ ਜਾਵੇਗੀ, ਇਵੇਂ ਔਰੰਗਜ਼ੇਬ ਨੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਵਾਸਤੇ ਰੱਖੀ ਸੀ। ਇਹਨਾਂ ਨੇ ਵੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਸਾਹਿਬਜ਼ਾਦਿਆਂ ਦੀਆਂ ਸਾਖੀਆਂ ਤਾਂ ਪੰਜਾਂ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਸਾਹਿਬ ਜੀ ਨੇ ਸੁਣੀਆਂ ਹੀ ਹੋਣਗੀਆਂ। ਆਪ ਜੀ ਨੇ ਵੀ ਪੈਰ ਅੱਗੇ ਕੀਤੇ, ਉਹਦੀ ਕਚਹਿਰੀ ਦੇ ਵਿੱਚ ਗਏ। ਜ਼ਫਰਨਾਮਾ ਮਹਾਰਾਜ ਦੀ ਬਾਣੀ ਆ, ਕਈ ਸਿੱਖ ਕਹਿੰਦੇ ਆ ਕਿ ਇਹ ਚਿੱਠੀ ਆ, ਇਸ ਦੀ ਕਥਾ ਕੀ ਕਰਨੀ, ਇਸ ਦਾ ਪਾਠ ਕੀ ਕਰਨਾ, ਇਹ ਬਾਣੀ ਹੈ। ਸਾਧ ਸੰਗਤ ਜੀ, ਗੁਰੂ ਕ੍ਰਿਤ ਬਾਣੀ ਦੇ ਦਰਸ਼ਨ ਕਰਕੇ ਆਪਣੇ ਹੱਥਾਂ ਦੇ ਵਿੱਚ ਫੜ ਕਰਕੇ ਤੇ ਦੋਵੇਂ ਸਿੰਘਾਂ ਨੇ ਗੱਜ ਕੇ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਔਰੰਗਜ਼ੇਬ ਨੇ ਇਹ ਸੁਣਿਆ, ਉਹਦਾ ਅੰਦਰ ਦਾ ਕੰਬ ਗਿਆ, ਉਹ ਕਹਿਣ ਲੱਗਾ, ਖਾਲਸਾ ਪੈਦਾ ਹੋ ਗਿਆ। ਤੇ ਭਾਈ ਦਇਆ ਸਿੰਘ ਸਾਹਿਬ ਜੀ ਕਹਿੰਦੇ, ਹਜ਼ੂਰ, ਭਾਵ ਨੇੜੇ ਆ, ਇੱਥੇ ਹੀ ਆ, ਹਾਜ਼ਰ ਆ, ਪ੍ਰਗਟ ਆ, ਤੇਰੇ ਸਾਹਮਣੇ ਜ਼ਾਹਰ ਆ। ਹਜ਼ੂਰ ਦਾ ਅਰਥ ਇਹ ਹੁੰਦਾ। ਦੂਜੀ ਵਾਰੀ ਫਿਰ ਔਰੰਗਜ਼ੇਬ ਨੇ ਕਿਹਾ, ਖਾਲਸਾ ਪ੍ਰਗਟ ਹੋ ਗਿਆ। ਭਾਈ ਸਾਹਿਬ ਨੇ ਉਹੀ ਜਵਾਬ ਦਿੱਤਾ। ਤੀਸਰੀ ਵਾਰ ਫਿਰ ਭਾਈ ਸਾਹਿਬ ਜੀ ਨੇ ਜਿਸ ਵੇਲੇ ਇਹ ਆਖਿਆ ਕਿ ਹਾਂ, ਔਰੰਗਜ਼ੇਬ, ਖਾਲਸਾ ਪ੍ਰਗਟ ਹੋ ਗਿਆ, ਜਿਹੜੇ ਉੱਥੇ ਮਲਾਣੇ ਬੈਠੇ ਸੀ ਸ਼ਰੀਅਤ ਦੇ ਪੱਕੇ, ਕਿਉਂਕਿ ਸਾਧ ਸੰਗਤ ਜੀ, ਜਿਹੜਾ ਪੁਜਾਰੀ ਵਰਗ ਹੁੰਦਾ ਨਾ, ਉਹਨਾਂ ਨੇ ਪੂਜਾ ਦਾ ਧਾਨ ਖਾਣਾ ਹੁੰਦਾ, ਬੇਸ਼ੱਕ ਉਹ ਬੇਪਰ ਪੁਜਾਰੀ ਸੀ ਤਾਂ ਬੇਸ਼ੱਕ ਉਹ ਮੁਸਲਮਾਨ ਦੇ ਕਾਜੀ ਤੇ ਮਲਾਣੇ ਸੀ। ਕਦੇ ਕੋਈ ਧਰਮ ਬਣਿਆ ਆ ਜਿਹੜਾ ਕਹਿ ਸਕਦਾ ਕਿ 7 ਤੇ 9 ਸਾਲ ਦੇ ਮਾਸੂਮ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਦੇਵੋ? ਇਹ ਮੌਲਾਣਿਆਂ ਤੇ ਕਾਜ਼ੀਆਂ ਨੇ ਉਹ ਫਤਵਾ ਲਾਇਆ ਸੀ, ਇਹਨਾਂ ਨੂੰ ਖੌਰੇ ਪੈਸੇ ਨਾਲ ਹੀ ਮਤਲਬ ਹੁੰਦਾ, ਇਹਨਾਂ ਦਾ ਦੀਨ ਇਮਾਨ ਨਾਲ ਕੋਈ ਮਤਲਬ ਨਹੀਂ ਹੁੰਦਾ। ਔਰੰਗਜ਼ੇਬ ਨੂੰ ਕਹਿਣ ਲੱਗੇ, ਤੂੰ ਸ਼ਰ੍ਹਾਂ ਦਾ ਧਾਰਨੀ ਆ, ਸ਼ਰੀਆ ਕਾਨੂੰਨ ਦੇ ਮੰਨਣ ਵਾਲਾ ਆ, ਤੂੰ ਆਪ ਕਾਨੂੰਨ ਸਾਰੇ ਦੇਸ਼ ਵਿੱਚ ਲਾਗੂ ਕੀਤਾ ਕਿ ਖਾਲਸਾ ਸ਼ਬਦ ਕਹਿਣਾ ਨਹੀਂ, ਹੁਣ ਤੂੰ ਪੁੱਛਿਆ ਔਰੰਗਜ਼ੇਬਾ ਕਿ ਖਾਲਸਾ ਪ੍ਰਗਟ ਹੋ ਗਿਆ, ਤੇਰੀ ਜ਼ੁਬਾਨ ਤੋਂ ਤਾਂ ਇਹ ਨਿਕਲ ਗਿਆ ਖਾਲਸਾ ਸ਼ਬਦ। ਹੁਣ ਸ਼ਰਾ ਦੇ ਮੁਤਾਬਕ ਤੇਰਾ ਹੀ ਕਾਨੂੰਨ ਬਣਾਇਆ ਸੀ ਕਿ ਜਿਹੜਾ ਖਾਲਸਾ ਕਹੂਗਾ ਉਹਦੀ ਜ਼ੁਬਾਨ ਕੱਟੀ ਜਾਵੇ। ਸਾਧ ਸੰਗਤ ਜੀ, ਔਰੰਗਜ਼ੇਬ ਬੜੀ ਵਿਪਤਾ 'ਚ ਪੈ ਗਿਆ। ਚਿੱਠੀ ਕੀ ਪੜ੍ਹਨੀ ਸੀ ਉਹਨੂੰ, ਆਪਣੀ ਜ਼ੁਬਾਨ ਦੀ ਭਾਰੀ ਪੈ ਗਈ ਹੈ। ਜਿਹੜੇ ਉਹ ਕਾਜ਼ੀ ਮਲਾਣੇ ਸੀ ਉਹ ਭੁੱਖੇ ਪੈਸੇ ਦੇ ਲਾਲਚ ਦੇ ਵਿੱਚ ਕਹਿਣ ਲੱਗੇ, ਬਾਦਸ਼ਾਹ ਅਸੀਂ ਮਸਲੇ ਪੜ੍ਹੇ ਆ, ਇਸਲਾਮ ਦੀਆਂ ਕਿਤਾਬਾਂ ਦੀ ਚੰਗੀ ਸਾਡੀ ਪੜ੍ਹਾਈ ਆ, ਗੱਲ ਇੱਦਾਂ ਆ ਕਿ ਤੂੰ ਸੋਨੇ ਦੀ ਇੱਕ ਜ਼ੁਬਾਨ ਬਣਾ ਦੇ, ਉਹ ਸਾਨੂੰ ਦੇ ਦੇ, ਉਹ ਅਸੀਂ ਕੱਢ ਲਵਾਂਗੇ ਅਤੇ ਰੱਖ ਲਵਾਂਗੇ ਅਤੇ ਤੇਰੀ ਮਾਫ਼। ਇਹੋ ਜਿਹਾ ਇਹਨਾਂ ਦਾ ਧਰਮ ਸੀਗਾ। ਸਾਧ ਸੰਗਤ ਜੀ, ਉਸ ਤੋਂ ਬਾਅਦ ਜਿਹੜਾ ਇਹ ਔਰੰਗਜ਼ੇਬ ਬਾਦਸ਼ਾਹ ਹੋਇਆ, ਇਹ ਬੜਾ ਇਹਨੇ ਮਨ ਦੇ ਵਿੱਚ ਵਿਰਾਗ ਕੀਤਾ, ਫਿਕਰ ਕੀਤਾ, ਔਰ ਇਹ ਭਾਈ ਦਇਆ ਸਿੰਘ ਸਾਹਿਬ ਜੀ ਨੂੰ ਪੁੱਛਣ ਲੱਗਾ। ਇਹ ਵਾਰਤਾਲਾਪ ਹੁੰਦੀ ਆ, ਉਸ ਵਾਰਤਾਲਾਪ ਦੇ ਵਿੱਚ ਪਹਿਲਾ ਪ੍ਰਸ਼ਨ ਇਹ ਪੁੱਛਦਾ ਕਿ ਗੁਰੂ ਕਰਾਮਾਤੀ ਹੈ, ਮੁਸਲਮਾਨ ਕਰਾਮਾਤ ਤੋਂ ਘਾਇਲ ਹੁੰਦੇ ਹਨ, ਇਹ ਇਹਨਾਂ ਦਾ ਇਤਿਹਾਸ ਦੱਸਦਾ। ਥੋੜ੍ਹੀ ਕੋਈ ਕਰਾਮਾਤ ਕਰ ਦੇਵੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਰਾਮਾਤ ਵੇਖ ਕਰਕੇ ਸੁਨ ਮੁਨ ਨਗਰੀ ਹੋਈ, ਦੇਖ ਪੀਰ ਪਇਆ ਹੈ ਰਾਨਾ, ਬਗਦਾਦ ਦੀ ਕਰਾਮਾਤ। ਔਰ ਇੱਥੇ ਗੁਰੂ ਦੇ ਸਿੱਖਾਂ ਨੂੰ ਪੁੱਛਦੇ ਆ ਕਿ ਗੁਰੂ ਕਰਾਮਾਤੀ ਹੈ। ਭਾਈ ਦਇਆ ਸਿੰਘ ਸਾਹਿਬ ਜੀ ਦਾ ਜਵਾਬ ਸੁਣੋ ਸਾਧ ਸੰਗਤ ਜੀ, ਗੁਰੂ ਕਰਾਮਾਤੀ, ਗੁਰੂ ਦੇ ਸਿੱਖ ਕਰਾਮਾਤੀ, ਔਰ ਗੁਰੂ ਕੇ ਕੁੱਤੇ ਵੀ ਕਰਾਮਾਤੀ। ਸਾਧ ਸੰਗਤ ਜੀ, ਔਰੰਗਜ਼ੇਬ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ, ਜਿੱਥੇ ਹੁਣ ਔਰੰਗਾਬਾਦ ਦੇ ਵਿੱਚ ਗੁਰਦੁਆਰਾ ਹੈ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਦਾ, ਭਾਈ ਦਇਆ ਸਿੰਘ ਜੀ ਦੇ ਗੁਰਦੁਆਰੇ ਉਹਨਾਂ ਦੇ ਡੇਰੇ ਦੇ ਵਿੱਚ ਇੱਕ ਕੁੱਤਾ ਹੁੰਦਾ ਸੀ। ਆਮ ਡੇਰਿਆਂ ਦੇ ਵਿੱਚ ਬੜੇ ਅਵਾਰਾ ਕੁੱਤੇ ਹੁੰਦੇ ਆ, ਸਾਡੇ ਸਿੱਖ ਪਰਉਪਕਾਰੀ ਹੁੰਦੇ, ਇਹਨਾਂ ਨੂੰ ਰੋਟੀ ਆਦਿਕ ਪਾ ਦਿੰਦੇ ਆ, ਮਹਾਤਮਾਵਾਂ ਦੇ ਡੇਰਿਆਂ ਦੇ ਵਿੱਚ ਆਮ ਕੁੱਤੇ ਹੁੰਦੇ ਆ, ਉੱਥੋਂ ਕੁੱਤਾ ਮੰਗਾਇਆ ਆਪਣੇ ਡੇਰੇ ਦੇ ਵਿੱਚੋਂ, ਉਹ ਕੁੱਤੇ ਨੂੰ ਸਭਾ ਦੇ ਵਿੱਚ ਲੈ ਕਰਕੇ ਆਏ ਅਤੇ ਔਰੰਗਜ਼ੇਬ ਕਹਿਣ ਲੱਗਾ ਹਾਂ ਵਿਖਾਓ ਕਰਾਮਾਤ। ਕੁੱਤਾ ਮੂਹਰਿਓਂ ਬੋਲਿਆ, ਹੇ ਔਰੰਗਿਆ, ਤੈਨੂੰ ਸ਼ਹੂਰ ਨਹੀਂ ਮੁੱਖ ਮਨੁੱਖਾਂ ਵਾਲਾ, ਸ਼ਹੂਰ ਨਾਮ ਹੈ ਅਕਲ ਦਾ, ਤੈਨੂੰ ਅਕਲ ਨਹੀਂ ਕੋਈ ਮਨੁੱਖਾਂ ਵਾਲੀ, ਤੂੰ ਹੁਣ ਛੇਤੀ ਛੇਤੀ ਮਰਨ ਦੀ ਤਿਆਰੀ ਕਰ ਅਤੇ ਸਾਡੇ ਵਿੱਚ ਹੀ ਰੜ, ਤੇਰੇ ਕੰਮ ਸਾਡੇ ਵਾਲੇ ਆ। ਅਤੇ ਬੜਾ ਹੈਰਾਨ ਹੋਇਆ ਔਰੰਗਾ, ਬੜਾ ਉਸਨੇ ਪਛਤਾਪ ਕੀਤਾ। ਹੁਣ ਦੂਜੀ ਪ੍ਰੋਬਲਮ ਅੱਗੇ, ਜਿਹੜਾ ਭਾਈ ਸਾਹਿਬ ਜੀ ਨੇ ਮੰਗਲ ਪੜ੍ਹਿਆ ਇਸ ਦੇ ਵਿੱਚ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਹੋਇਆ ਹੈ, ਹੁਣ ਇਹ ਸ਼ਰ੍ਹਾਂ ਮੁਤਾਬਕ ਇਹ ਪੜ੍ਹ ਨਹੀਂ ਸਕਦਾ, ਇਹਨੂੰ ਦਮੇ ਦੀ ਪ੍ਰੋਬਲਮ, ਆਸਮੇ ਦੀ ਜਿਸਨੂੰ ਕਹਿੰਦੇ ਆ, ਕੋਈ ਵੀ ਰੈਸਪਰੇਟਰੀ ਕੰਡੀਸ਼ਨ, ਸਾਹ ਦਾ ਰੋਗ ਸੀ, ਇਸਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਕੱਲਾ ਹੀ ਆਸਮਾ, ਬੜਾ ਇਹ ਦੁਖੀ ਸੀ, ਮਤਲਬ ਬੰਦੇ ਨੂੰ ਸਾਹ ਨਾ ਆਵੇ ਤਾਂ ਕਿੰਨਾ ਦੁਖੀ ਹੋਵੇਗਾ। ਇਹਦੀ ਜਿਹੜੀ ਇੱਕ ਧੀ ਹੋਈ ਆ ਬੜੀ ਸਿਆਣੀ, ਉਸਦਾ ਨਾਮ ਸੀ ਜ਼ੇਬ ਉਲ ਨਿਸਾ, ਨਿਸਾ ਨਾਮ ਹੈ ਇਸਤਰੀ ਜਾਤੀ ਦਾ, ਔਰ ਜ਼ੇਬ ਨਾਮ ਹੈ ਜੇਵਰ ਦਾ, ਭਾਵ ਉਸਦਾ ਇਹ ਨਾਮ ਨਹੀਂ ਸੀ, ਲੋਕੀ ਉਸਨੂੰ ਜ਼ੇਬ ਉਲ ਨਿਸਾ ਕਹਿੰਦੇ ਸੀ ਕਿ ਤੂੰ ਇਸਤਰੀ ਜਾਤੀ ਦੀ ਗਹਿਣਾ ਹੈ, ਕਿਉਂਕਿ ਉਹ ਬੀਬੀ ਇੱਕ ਸ਼ਾਇਰਾ ਸੀ, ਬੜੀ ਧਰਮੀ ਸੀ ਔਰ ਬੜੀ ਪੜ੍ਹੀ ਲਿਖੀ ਸੀ। ਉਸਨੇ ਉਸਨੂੰ ਸਮਝਾਇਆ ਕਿ ਅੱਬਾ ਬਾਦਸ਼ਾਹ, ਜੇ ਤੂੰ ਚਾਹੁੰਦਾ ਕਿ ਦੁਨੀਆਂ ਵਿੱਚੋਂ ਹੁਣ ਤੇਰਾ ਜਾਣ ਦਾ ਤਾਂ ਸਮਾਂ ਹੋ ਗਿਆ, 88 ਸਾਲ ਦੀ ਤੇਰੀ ਉਮਰ ਹੋ ਚੁੱਕੀ ਆ, ਤੂੰ ਬੜਾ ਔਖਾ ਆ, ਪ੍ਰਾਣ ਤੇਰੇ ਤਾਂ ਛੁੱਟਣਗੇ ਜੇ ਤੂੰ ਇਸਨੂੰ ਪੜ੍ਹੇਂਗਾ। ਸਾਧ ਸੰਗਤ ਜੀ, ਪੜ੍ਹਨ ਨੂੰ ਇਹ ਕਦੇ ਮੰਨਿਆ ਨਹੀਂ, ਤੇ ਉਸਦੀ ਜੋ ਬੱਚੀ ਸੀ ਜ਼ੇਬ ਉਲ ਨਿਸਾ, ਉਸਨੇ ਸਲਾਹ ਦਿੱਤੀ ਕਿ ਤੂੰ ਕਾਗਜ਼ ਉੱਪਰ ਲਿਖ ਦੇ। ਜਦੋਂ ਫਿਰ ਉਸਨੇ ਲਿਖਿਆ, ਇਹਨੂੰ ਰੋਗ ਤੋਂ ਥੋੜ੍ਹੀ ਕੀ ਫੁਰਸਤ ਮਿਲੀ ਸਾਧ ਸੰਗਤ ਜੀ, ਰੋਗ ਤੋਂ ਫੁਰਸਤ ਥੋੜ੍ਹਾ ਕੁ ਠੀਕ, ਰਾਜੀ ਹੋਇਆ ਅਤੇ ਫਿਰ ਇਸਨੇ ਇਹ ਮਹਾਰਾਜ ਸਾਹਿਬ ਜੀ ਦਾ ਪਾਵਨ ਔਰ ਪਵਿੱਤਰ ਖੱਤ ਪੜ੍ਹਿਆ, ਜਿਸ ਦੇ ਮੁਬਾਰਕ ਛੰਦਾਂ ਦੇ ਅਸੀਂ ਦਰਸ਼ਨ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀ ਕਮਾਲ ਕੀਤੀ ਹੈ ਲਿਖਾਈ ਦੇ ਵਿੱਚ, ਪ੍ਰੇਮ ਸਹਿਤ ਸਰਵਣ ਕਰੋ, ਸਾਧ ਸੰਗਤ ਜੀ ਅਸੀਸ ਬਖਸ਼ੋ। ਗੁਰੂ ਕਲਗੀਧਰ ਸਾਹਿਬ ਜੀ ਦੇ ਗੁਰਪੁਰਬ ਤੋਂ ਪਹਿਲਾਂ ਦਾਸਾਂ ਨੇ ਪਟਨਾ ਸਾਹਿਬ ਜਾਣਾ, ਗੁਰੂ ਕਲਗੀਧਰ ਸਾਹਿਬ ਜੀ ਦੇ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਵਾਸਤੇ। ਉਸ ਤੋਂ ਪਹਿਲਾਂ ਇਹ ਕਥਾ ਹੋ ਜਾਵੇ, ਔਰ ਗੁਰੂ ਸਾਹਿਬ ਜੀ ਦੇ ਅੱਖਰ ਅੱਖਰ ਦੀ ਇਹ ਕਥਾ ਆਪਣੇ ਅਲਪਗ ਸਿੱਖਾਂ ਤਾਈਂ, ਜਿਸ ਪ੍ਰਕਾਰ ਛੱਜੂ ਛੀਰ ਦੇ ਸਿਰ ਦੇ ਉੱਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਛੜੀ ਧਰੀ ਔਰ ਗੀਤਾ ਦਾ ਅਰਥ ਕਰਾ ਦਿੱਤਾ, ਸਾਧ ਸੰਗਤ ਜੀ ਇਸੇ ਪ੍ਰਕਾਰ ਆਪਣੇ ਨਾਮ ਤਰੀਕ, ਜਿਹੋ ਜਿਹਾ ਮਰਜ਼ੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਅਸੀਂ ਤੁਹਾਡੇ ਨਾਮ ਤਰੀਕ ਪੰਜਾਂ ਕਕਾਰਾਂ ਦੇ ਧਾਰਨੀ ਸਿੱਖ ਹਾਂ, ਤੁਸੀਂ ਅਸੀਸ ਬਖਸ਼ੋ। ਇਹ ਭਾਸ਼ਾ ਵੀ ਹੋਰ ਹੈ ਤੇ ਇਸਦੇ ਅਰਥ ਵੀ ਬੜੇ ਕਠਿਨ ਹਨ, ਇਹ ਮਾਲਿਕ ਕਿਰਪਾ ਕਰੇ, ਆਪ ਸਭ ਸੰਗਤ ਪ੍ਰੇਮ ਨਾਲ ਆਖੋ ਔਰ ਅਸੀਸ ਬਖਸ਼ੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇੱਕ ਓਅੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸਾਧ ਸੰਗਤ ਜੀ, ਇੱਕ ਓਅੰਕਾਰ, ਦੇਖੋ ਦੁਨੀਆਂ ਸ਼ੁਰੂ ਹੁੰਦੀ ਓਅੰਕਾਰ ਤੋਂ, ਓਅੰਕਾਰ ਉਤਪਾਤੀ ਕੀਆ ਦਿਨ ਸਵਰਾਤੀ, ਔਰ ਰੂਹਾਨੀ ਦੁਨੀਆ ਜਿਹੜੀ ਹੈ ਉਹ ਇੱਕ ਓਅੰਕਾਰ ਤੋਂ ਸ਼ੁਰੂ ਹੁੰਦੀ ਹੈ। ਬੇਸ਼ੱਕ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਾਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਹੁਣ ਮੇਰੀ ਜ਼ੁਬਾਨ ਤੋਂ ਸੁੱਧੇ ਨਿਕਲ ਗਿਆ ਦਸਮ ਗੁਰੂ ਗ੍ਰੰਥ, ਕਿਸੇ ਦੇ ਮਨ ਦੇ ਵਿੱਚ ਸ਼ੰਕਾ ਨਾ ਰਵੇ। ਦਸਮ ਗੁਰੂ ਤਾਂ ਤੁਹਾਡੇ ਗੁਰੂ ਹਨ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਪ੍ਰਾਪਤ ਹੈ, ਨਿਸੰਦੇਹ ਉਹ ਸਾਡੇ ਗੁਰੂ ਹਨ। ਲੇਕਿਨ ਪੁਰਾਣੇ ਸਿੱਖ ਦਸਵੇਂ ਪਾਤਸ਼ਾਹ ਜੂ ਕਾ ਗ੍ਰੰਥ, ਦਸਮ ਗੁਰੂ ਗ੍ਰੰਥ ਵੀ ਇਸਨੂੰ ਆਖਦੇ ਸਨ, ਕਿਉਂ ਕਰਕੇ ਦਸਵੇਂ ਗੁਰੂ ਤਾਂ ਆਪਣੇ ਸਾਰਿਆਂ ਦੇ ਸਾਂਝੇ, ਇੱਥੇ ਤਾਂ ਕੋਈ ਲੜਾਈ ਨਹੀਂ ਨਾ, ਦਸਵੇਂ ਗੁਰੂ ਦਾ ਗ੍ਰੰਥ। ਸੋ ਜਿੱਥੇ ਮਹਾਰਾਜ ਸਾਹਿਬ ਜੀ ਇਸ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੰਗਲ ਸ਼ੁਰੂ ਕਰਦੇ ਹਨ, ਉਹ ਵੀ ਇੱਕ ਓਅੰਕਾਰ ਨੂੰ ਰੱਖਦੇ ਹਨ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਹੈ, ਲਾਸਾਨੀ ਹੈ, ਉਸਦੇ ਵਰਗਾ ਕੋਈ ਦੁਨੀਆਂ ਦੇ ਵਿੱਚ ਹੈ ਨਹੀਂ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਹੁਕਮ ਸਤ। ਗੁਰਬਾਣੀ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਆਪਣੇ ਗ੍ਰੰਥੀ ਵੀਰ ਇੱਕ ਬਾਣੀ ਪੜ੍ਹਦੇ ਆ ਨਾ, ਉਹ ਕਿਹੜੀ ਹੈ? ਰਾਮਕਲੀ ਸਦ। ਔਰ ਉਹ ਕਿਹੜਾ ਸੱਦਾ ਸੀ? ਆਇਆ ਹਕਾਰਾ ਚੱਲਣ ਵਾਰਾ, ਚੱਲਣ ਵਾਲਾ ਹੁਕਮ। ਸਤ ਦਾ ਭਾਵ ਹੈ ਹੇ ਔਰੰਗਿਆ ਹੁਕਮ ਸਤ। ਕੋਈ ਸਿੰਘ ਚੜ੍ਹਾਈ ਕਰ ਜਾਵੇ ਖਾਲਸੇ ਦਾ ਬੋਲਾ ਕਿ ਉਹ ਹੁਕਮ ਸਤ ਹੋ ਗਿਆ। ਭਾਵ ਦੁਨੀਆਂ ਦੇ ਵਿੱਚ ਇੱਕੋ ਹੀ ਅਟਲ ਹੁਕਮ ਹੈ, ਉਹ ਇਹ ਹੈ ਕਿ ਬੰਦੇ ਨੇ ਮਰਨਾ ਔਰ ਔਰੰਗਿਆ ਤੇਰੀ ਮੌਤ ਆ ਗਈ ਆ। ਔਰ ਮਹਾਰਾਜ ਸਾਹਿਬ ਜੀ ਮੰਗਲ ਆਰੰਭ ਕਰਦੇ ਆ ਇੱਕ ਓਅੰਕਾਰ ਹੁਕਮ ਸਤ, ਵਾਹਿਗੁਰੂ ਦਾ ਹੁਕਮ ਹੁਣ ਸਤ ਹੋਣ ਲੱਗਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੋਮਣੀ ਸੁਭਾਏ ਮਾਨ ਸ਼ੋਭਨੀਕ ਵਾਹਿਗੁਰੂ, ਵਾਹ ਨਾਮ ਹੈ ਅਸਚਰਜ ਦਾ, ਗੌਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਆ ਜਿਨ ਚਿੱਤ, ਜਿਹੜਾ ਸਾਨੂੰ ਅਗਿਆਨ ਦੇ ਹਨੇਰੇ ਵਿੱਚੋਂ ਗਿਆਨ ਦੇ ਪ੍ਰਕਾਸ਼ ਵਿੱਚ ਲੈ ਜਾਵੇ, ਐਸੇ ਵਾਹਿਗੁਰੂ ਜੀ ਕੀ ਹਮੇਸ਼ਾ ਫਤਿਹ ਹੈ। ਸਾਧ ਸੰਗਤ ਜੀ, ਜੇ ਭੰਗਾਣੀ ਦਾ ਯੁੱਧ ਆਪ ਜੀ ਨੇ ਜਿੱਤਿਆ, ਸਿੱਖਾਂ ਨੇ ਵਧਾਈ ਦਿੱਤੀ, ਗੁਰੂ ਕਲਗੀਧਰ ਸਾਹਿਬ ਜੀ ਨੇ ਉੱਥੇ ਵੀ ਆਖਿਆ ਭਈ ਜੀਤ ਮੇਰੀ, ਠੀਕ ਹੈ ਮੇਰੀ ਜਿੱਤ ਹੋ ਗਈ, ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ। ਤੇ ਜਿਹੜਾ ਜੀਵ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹਦੀ ਵੀ ਹਮੇਸ਼ਾ ਵਾਸਤੇ ਫਤਿਹ ਹੁੰਦੀ ਆ। ਤੁਸੀਂ ਢਾਡੀ ਵਾਲੇ ਢਾਡੀ ਵਾਰਾਂ ਸੁਣਦੇ ਹੋ, ਸਾਡੇ ਢਾਡੀ ਵੀਰ ਬਹੁਤ ਵਾਰੀ ਇੰਝ ਸ਼ੁਰੂਆਤ ਕਰਦੇ ਆ, ਜਿਹਦੇ ਮੂੰਹ ਦੇ ਵਿੱਚ ਫਤਿਹ, ਜਿਹਦੇ ਮੁੱਖ ਵਿੱਚ ਫਤਿਹ, ਉਹਦੀ ਹਰ ਮੈਦਾਨ ਫਤਿਹ। ਸੋ ਇਹ ਵਾਹਿਗੁਰੂ ਜੀ ਕੀ ਫਤਿਹ ਦੇ ਅਰਥ ਹਨ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਉਸ ਜੀਵ ਦੀ ਹਮੇਸ਼ਾ ਵਾਸਤੇ ਫਤਿਹ ਹੈ।
ਜ਼ਫਰ ਨਾਮ ਹੈ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ,
ਜ਼ਫਰ ਨਾਮ ਹੈ ਇਹ ਬਾਣੀ ਦਾ ਨਾਮ ਹੈ, ਜ਼ਫਰ ਨਾਮ ਹੈ ਜਿੱਤ ਦਾ, ਇਹ ਜਿੱਤ ਦਾ ਪੈਗਾਮ ਹੈ। ਜਾਂ ਸੰਪਰਦਾਇ ਮਹਾਂਪੁਰਸ਼ ਬਾਬਾ ਕਿਰਪਾਲ ਸਿੰਘ ਜੀ ਇਸ ਦੇ ਅਰਥ ਕਰਦੇ ਸਨ, ਜ਼ਫਰ ਨਾਮ ਹੈ ਜ਼ਬਰਦਾਰ, ਔਰੰਗਿਆ ਜਿਹੜੇ ਤੂੰ ਵਾਅਦੇ ਕੀਤੇ, ਕਦੇ ਮੇਰੇ ਪਿਤਾ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ, ਕਦੇ ਮੇਰੇ ਨੂਰੇ ਨਜ਼ਰ ਲਖਤੇ ਜਿਗਰ ਨੌ ਨਿਹਾਲ ਸਾਹਿਬਜ਼ਾਦਿਆਂ ਦੀ ਉਮਰ ਵਾਚਣ ਤੋਂ ਬਿਨਾਂ ਅਧਰਮ ਦਾ ਯੁੱਧ ਕਰਕੇ ਛੋਟਿਆਂ ਨੂੰ ਨੀਹਾਂ ਵਿੱਚ ਚੜਾਇਆ, ਤੇ ਵੱਡਿਆਂ ਤਾਈਂ 40 ਸਿੰਘਾਂ ਦੇ ਘੇਰੇ ਵਿੱਚ ਤੂੰ 10 ਤੋਂ 19 ਲੱਖ ਦੇ ਵਿੱਚ ਫੌਜਾਂ ਘੱਲੀਆਂ, ਇਹੋ ਜਿਹਾ ਦੁਸ਼ਟਾ ਤੇਰਾ ਹੁਣ ਅਸੀਂ ਲਿਖਣ ਲੱਗੇ ਹਾਂ ਜ਼ਬਰਨਾਮਾ। ਇਹ ਸੰਪਰਦਾਇ ਅਰਥ ਹਨ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਇੱਕ ਮੁੱਖ ਵਾਕ ਹੁੰਦੇ ਆ, ਇੱਕ ਗੌਣ ਵਾਕ ਹੁੰਦੇ ਆ। ਸਾਧ ਸੰਗਤ ਜੀ, ਇਹ ਮੁੱਖ ਵਾਕ ਗੁਰੂ ਕਲਗੀਧਰ ਜੀ ਦੇ ਉਚਾਰਨ ਕੀਤੇ ਹੋਏ ਹਨ। ਪਾਤਸ਼ਾਹੀ ਦਸਵੀਂ ਮਹੱਲਾ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ। ਮਹੱਲੇ ਦਾ ਇੱਕ ਅਰਥ ਹੁੰਦਾ ਹੈ ਘਰ ਔਰ ਮੁਕਾਮ। ਜਿਸ ਵੇਲੇ ਸਾਧ ਸੰਗਤ ਜੀ ਇਹ ਘਰ ਨੂੰ ਮਹਿਲ ਦਾ ਰੂਪ ਧਾਰਨਾ ਪਿਆ, ਸ਼ਾਹੀ ਠਾਠ ਬਾਠ ਦੇ ਨਾਲ ਨੀਲੇ ਦੇ ਸ਼ਾਹ ਸਵਾਰ ਹੋ ਕਰਕੇ ਹੀਰਿਆਂ ਜੜੀ ਕਲਗੀ ਲਾਉਣੀ ਪਈ, ਹੱਥ ਦੇ ਵਿੱਚ ਸ੍ਰੀ ਸਾਹਿਬਾਂ ਫੜਨੀਆਂ ਪਈਆਂ, ਉਸ ਵੇਲੇ ਇਹ ਮਹੱਲੇ ਤੋਂ ਪਾਤਸ਼ਾਹੀ ਦਸਵੀਂ ਵਿੱਚ ਤਬਦੀਲ ਹੋ ਗਿਆ।
ਕਮਾਲੇ ਕਰਾਮਾਤ ਕਾਇਮ ਕਰੀਮ,
ਹੇ ਔਰੰਗਜ਼ੇਬ ਤੈਨੂੰ ਬੜੀਆਂ ਕਰਾਮਾਤਾਂ ਦਾ ਸ਼ੌਕ ਆ। ਉਹ ਮਹਾਰਾਜ ਸਾਹਿਬ ਜੀ ਦਾ ਭਰਾਤਾ ਹੀ ਲੱਗਦਾ ਸੀ ਨਾ ਬਾਬਾ ਰਾਮ ਰਾਏ, ਜਿਸ ਤਾਈਂ 72 ਕਰਾਮਾਤਾਂ ਤੂੰ ਕਿਹਾ ਸੀ। ਇਤਿਹਾਸ ਵਿੱਚ ਇਹੋ ਜਿਹੀਆਂ ਰਾਏ ਆ ਕਿ ਕਲਗੀਧਰ ਸਾਹਿਬ ਜੀ ਦੇ ਇਸ ਜ਼ਫਰਨਾਮੇ ਤੋਂ ਪਹਿਲਾਂ ਮਾਛੀਵਾੜਿਓ ਵਿੱਚੋਂ ਇੱਕ ਹੋਰ ਚਿੱਠੀ ਗਈ ਸੀ। ਪਹਿਲਾਂ ਬਾਦਸ਼ਾਹ ਦੀ ਚਿੱਠੀ ਆਈ ਸੀ, ਫਿਰ ਗੁਰੂ ਕਲਗੀਧਰ ਸਾਹਿਬ ਜੀ ਨੇ ਇੱਕ ਚਿੱਠੀ ਭੇਜੀ ਸੀ, ਉਹ ਬਾਬਾ ਸੁਮੇਰ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਕੋਲ ਸੀ, ਪਰ ਉਸ ਇਸ ਵੇਲੇ ਉਸਦਾ ਸ਼ੁੱਧ ਕੋਈ ਸਰੂਪ ਮਿਲਦਾ ਨਹੀਂ ਉਸ ਚਿੱਠੀ ਦਾ। ਪਰ ਉਹਦੇ ਵਿੱਚ ਮਤਲਬ ਔਰੰਗਜ਼ੇਬ ਨੇ ਇਹੋ ਜਿਹੀਆਂ ਗੱਲਾਂ ਆਖੀਆਂ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਤੁਸੀਂ ਮੈਨੂੰ ਆ ਕਰਕੇ ਮਿਲੋ। ਉਹਦੇ ਵਿੱਚ ਇਹ ਵੀ ਲਿਖਿਆ ਹੋਵੇਗਾ ਕਿ ਮੈਂ ਕਰਾਮਾਤ ਵੇਖਣਾ ਚਾਹੁੰਦਾ। ਔਰ ਗੁਰੂ ਕਲਗੀਧਰ ਸਾਹਿਬ ਜੀ ਜਵਾਬ ਦਿੰਦੇ ਆ, ਕਰਾਮਾਤ ਵੱਡੀ ਦੁਨੀਆ ਦੇ ਵਿੱਚ ਇੱਕੋ ਹੀ ਹੈ, ਕਮਾਲੇ ਕਰਾਮਾਤ ਕਾਇਮ ਕਰੀਮ। ਉਹ ਕਮਾਲ ਦੀ ਕਰਾਮਾਤ ਹੈ, ਉਹ ਹੈ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀ ਸੰਪੰਨ ਕਾਇਮ, ਜਿਹੜਾ ਹਮੇਸ਼ਾ ਰਹੇਗਾ। ਔਰ ਕਰੀਮ ਬੜਾ ਉਹ ਕਿਰਪਾਲੂ ਔਰ ਦਿਆਲੂ ਹੈ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਨਾਸਤਿਕ ਭ੍ਰਾਂਤੀ ਨੂੰ ਦੂਰ ਕਰਨ ਵਾਸਤੇ, ਆਪਣੇ ਇਸ਼ਟ ਨੂੰ ਪ੍ਰਗਟ ਕਰਨ ਵਾਸਤੇ ਕਿ ਔਰੰਗਜ਼ੇਬ ਤੈਨੂੰ ਪਤਾ ਲੱਗ ਜਾਵੇ ਕਿ ਮੈਂ ਕਿਹਦਾ ਮੁਰੀਦ ਹਾਂ, ਤੂੰ ਕਿਹੜੀਆਂ ਸ਼ਕਤੀਆਂ ਔਰ ਸ਼ਰਾਹ ਦਾ ਗੁਮਾਨ ਕਰਦਾ, ਮੈਂ ਕਿਹਦਾ ਮੁਰੀਦ ਹਾਂ। ਜਿਹੜੇ ਵਿਦਵਾਨ ਲੋਕ ਹੁੰਦੇ ਆ ਉਹ ਮੰਗਲ ਕਰਦੇ ਹਨ, ਔਰ ਗੁਰੂ ਕਲਗੀਧਰ ਸਾਹਿਬ ਜੀ ਵਿਦਵਾਨਾਂ ਦੇ ਵਿਦਵਾਨ, 12 ਸ਼ੇਰਾਂ ਦਾ 12 ਬੈਂਤਾਂ ਦਾ ਇਹ ਪਾਵਨ ਔਰ ਪਵਿੱਤਰ ਮੰਗਲ ਕਰਦੇ ਹਨ ਅਕਾਲ ਪੁਰਖ ਵਾਹਿਗੁਰੂ ਦਾ। ਤੂੰ ਕਾਇਮ ਹੈ, ਹਮੇਸ਼ਾ ਰਹਿਣ ਵਾਲਾ ਔਰ ਕਿਰਪਾਲੂ ਹੈ,
ਰਜ਼ਾ ਬਖਸ਼ ਰਾਜ਼ਕ ਰਹਾਕ ਰਹੀਮ।
ਇਸ ਤਰੀਕੇ ਦੇ ਨਾਲ ਤੂੰ ਰਜ਼ਾ ਬਖਸ਼, ਤੂੰ ਤਮਾਮ ਖੁਸ਼ੀਆਂ ਦੇਣ ਵਾਲਾ ਹੈ। ਔਰ ਸਾਧ ਸੰਗਤ ਜੀ, ਰਾਜ਼ਕ ਜੀਵ ਜਿਤੈ ਜਲ ਮੈਂ ਥਲ ਮੈਂ, ਸਭ ਕੇ ਪੇਟ ਕੋ ਪੋਖਣ ਹਾਰਾ, 33 ਸਵਈਏ ਗੁਰੂ ਕਲਗੀਧਰ ਸਾਹਿਬ ਜੀ ਦੀ ਰਸਨਾ। ਜਿੰਨੇ ਜੀਵ ਹਨ ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਇਹ ਰਾਜ਼ਕ ਸ਼ਬਦ ਦੇ ਅਰਥ ਹਨ ਰੋਜੀ ਦਾਤਾ ਔਰ ਰਿਹਾਕੋ। ਜਿਵੇਂ ਮਹਾਰਾਜ ਸਾਹਿਬ ਜੀ ਦਾ ਬਚਨ ਆਇਆ ਨਾ, ਬੰਦ ਖਲਾਸੀ ਭਾਣੇ ਹੋਏ ਕਿ ਤੂੰ ਦਾਤਾ ਬੰਦੀ ਛੋੜ ਹੈ। ਗੁਰੂ ਛੇਵੇਂ ਪਾਤਸ਼ਾਹ ਜੀ ਦਾ ਨਾਮ ਪਿਆ ਦਾਤਾ ਬੰਦੀ ਛੋੜ, ਇੱਥੇ ਸ਼ਬਦ ਆਇਆ ਹੈ ਰਿਹਾਕੋ। ਜਿਹੜਾ ਤੂੰ ਸਾਨੂੰ 84 ਲੱਖ ਜੂਨ ਦੇ ਵਿੱਚੋਂ, ਕਰਮਾਂ ਵਿੱਚੋਂ, ਵਾਸ਼ਨਾ ਵਿੱਚੋਂ ਰਿਹਾ ਕਰਨ ਵਾਲਾ, ਤੇ ਬੜਾ ਰਹਿਮ ਦਿਲ ਹੈ ਮੇਰਿਆ ਵਾਹਿਗੁਰੂ,
ਬਖਸ਼ ਬਖਸ਼ਿੰਦ ਉਹ ਦਸਤਗੀਰ।
ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਅਮਾ ਬਖਸ਼ ਤੇਰੀ ਸ਼ਰਨ ਲਿਆ ਹੈ ਮੈਂ, ਮੈਂ ਤੇਰੀ ਸ਼ਰਨ ਤੱਕਦਾ ਹਾਂ। ਅਮਾ ਬਖਸ਼ ਬਖਸ਼ਿੰਦ, ਤੂੰ ਸਾਰਿਆਂ ਦੀਆਂ ਭੁੱਲਾਂ ਨੂੰ ਬਖਸ਼ਣ ਵਾਲਾ ਉਹ ਦਸਤਗੀਰ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵੇਲੇ ਅੰਕਿਤ ਆਉਂਦਾ ਨਾ, ਬਾਹੇ ਜਨਾ ਦੀ ਪਕੜੀਏ, ਸਿਰ ਦੀਜੈ ਬਾਹੇ ਨਾ ਛੋੜੀਐ, ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਤ। ਇੰਜ ਇਹ ਇੱਕ ਵਰਣਨ ਆਉਂਦਾ ਕਵੀ ਲੋਕਾਂ ਦਾ ਕਿ ਮਾਲਿਕ ਨੇ ਸ਼ਾਇਦ ਇੰਜ ਆਖਿਆ ਹੋਵੇਗਾ। ਸਾਧ ਸੰਗਤ ਜੀ, ਬਾਂਹ ਨੂੰ ਫੜਨਾ ਤੇ ਜਿਹਦੀ ਬਾਂਹ ਨੂੰ ਤੂੰ ਫੜਦਾ ਉਹਦੀ ਬਾਂਹ ਨੂੰ ਛੱਡਦਾ ਨਹੀਂ, ਇਹ ਭਾਵ ਹੈ ਉਹ ਦਸਤਗੀਰ। ਤੂੰ ਇਹੋ ਜਿਹਾ ਦਸਤਗੀਰ, ਬਾਂਹ ਨੂੰ ਫੜਨ ਵਾਲਾ ਹੈ,
ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ।
ਇਸ ਤਰੀਕੇ ਦੇ ਨਾਲ ਮੇਰੇ ਮਾਲਿਕ ਤੂੰ ਖੁਸ਼ੀਆਂ ਦੇਣ ਵਾਲਾ, ਆਪਣੀ ਰਜ਼ਾ ਬਖਸ਼, ਆਪਣੇ ਹੁਕਮ ਦਾ ਝੰਡਾ ਚਲਾਉਣ ਵਾਲਾ, ਆਪਣੀ ਰਜ਼ਾ ਦੇ ਵਿੱਚ ਰੱਖਣ ਵਾਲਾ, ਸਾਨੂੰ ਰਾਜ਼ੀ ਕਰਨ ਵਾਲਾ ਹੈ। ਰਜ਼ਾ ਬਖਸ਼ੋ ਰੋਜ਼ੀ ਦੇਹੋ, ਤੂੰ ਸਾਨੂੰ ਸਾਰਿਆਂ ਨੂੰ ਰੋਜ਼ੀ ਦੇਣ ਵਾਲਾ ਹੈ, ਸਾਰਿਆਂ ਗਰੀਬਾਂ ਔਰ ਅਮੀਰਾਂ ਨੂੰ, ਕੀੜੀਆਂ ਦੇ ਵਿੱਚ ਰਹਿਣ ਵਾਲਿਆਂ ਜੀਵਾਂ, ਕੀੜੀਆਂ ਵਰਗੀਆਂ ਜੀਵਾਂ ਨੂੰ, ਔਰ ਵੱਡੇ ਵੱਡੇ ਦੇਵਤਿਆਂ ਤਾਈਂ ਤੂੰ ਹੀ ਦੇਣ ਵਾਲਾ ਹੈ ਦਿਲ ਪਜ਼ੀਰ। ਜਿਵੇਂ ਮਾਲਿਕ ਦੀ ਬਾਣੀ ਨੇ ਆਖਿਆ ਨਾ, ਅਤ ਮੋਨ ਮੋਹ ਅਤ ਮੋਹਣ, ਜਿਵੇਂ ਅਤ ਸੁੰਦਰ ਔਰ ਅਤ ਮਨਮੋਹਣ ਸ਼ਬਦ ਗੁਰਬਾਣੀ ਦੇ ਵਿੱਚ ਆਏ ਕਿ ਤੂੰ ਮਨਮੋਹਣ ਹੈ, ਤੇਰਾ ਰੂਪ ਸਾਨੂੰ ਮੋਹ ਲੈਂਦਾ ਹੈ, ਇਹੀ ਭਾਵ ਹੈ ਦਿਲ ਪਜ਼ੀਰ। ਜਿਹੜਾ ਦਿਲਾਂ ਦੇ ਵਿੱਚ ਪਸੰਦ ਆਉਣ ਵਾਲਾ, ਦਿਲਾਂ ਦੇ ਵਿੱਚ ਪ੍ਰੇਮ ਪੈਦਾ ਕਰਨ ਵਾਲਾ, ਜਿਹਦਾ ਰੂਪ ਹੀ ਇੰਨਾ ਸੋਹਣਾ ਹੈ,
ਸ਼ਹਿਨਸ਼ਾਹ ਖੂਬੀ ਦੇਹੋ ਰਹਿਨਮੂ।
ਤੂੰ ਬਾਦਸ਼ਾਹਾਂ ਦੇ ਸਿਰ ਦਾ ਬਾਦਸ਼ਾਹ, ਤਖ਼ਤ ਨਸ਼ੀਨ ਸ਼ਹਿਨਸ਼ਾਹ ਹੈ, ਔਰ ਖੂਬੀ ਦੇਹੋ, ਕਿਸੇ ਵਿੱਚ ਖੂਬੀਆਂ ਹੋਣ ਭਾਵ ਕਿਸੇ ਵਿੱਚ ਗੁਣ ਹੋਣ। ਸਾਧ ਸੰਗਤ ਜੀ, ਤੂੰ ਖੂਬੀਆਂ ਗੁਣਾਂ ਨੂੰ ਦੇਣ ਵਾਲਾ ਹੈ, ਔਰ ਰਹਿਣ ਮੂੰਹ ਤੂੰ ਮਾਰਗ ਦਰਸ਼ਨ ਕਰਨ ਵਾਲਾ। ਜਿਵੇਂ ਪੋਸਟਰ ਦੇ ਵਿੱਚ ਆਮ ਕਈ ਲੋਕ ਲਿਖ ਦਿੰਦੇ ਨਾ ਕਿ ਫਲਾਨੇ ਸੰਤ ਦੀ ਰਹਿਨੁਮਾਈ ਦੇ ਵਿੱਚ, ਸਾਧ ਸੰਗਤ ਜੀ, ਇਹ ਗੁਰਮਤ ਤੇ ਚੀਜ਼ ਢੁਕਦੀ ਨਹੀਂ। ਮੈਂ ਬੇਸ਼ੱਕ ਮਹਾਂਪੁਰਸ਼ਾਂ ਦੇ ਚਰਨਾਂ ਦਾ ਭੌਰਾ ਆ, ਲੇਕਿਨ ਗੁਰਮਤ ਆਪਣੀ ਜਗ੍ਹਾ ਗੁਰਮਤ ਹੈ। ਰਹਿਨੁਮਾਈ ਕੱਲੀ ਤੇ ਕੱਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਸਕਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋ ਸਕਦੀ ਆ। ਇਸ ਕਰਕੇ ਮੇਰੇ ਮਾਲਿਕ ਸ਼ਬਦ ਵਰਤਦੇ ਹਨ ਰਹਿਨਮੂ,
ਕਿ ਬੇਗੂਨ ਬੇਚੂਨ ਤੂੰ ਬੇਨਮੂ,
ਕਿ ਬੇਗੂਨ ਤੇਰਾ ਕੋਈ ਰੰਗ ਨਹੀਂ ਹੈ, ਬੇਚੂਨ ਇਸ ਤਰੀਕੇ ਦੇ ਨਾਲ ਤੂੰ ਚਿਹਨਾ ਬਾਹਰਾ ਹਾਂ, ਜਿਵੇਂ ਕਿਸੇ ਦੇ ਤਿਲਕ ਲੱਗੇ ਹਨ, ਮੁਸਲਮਾਨਾਂ ਦੇ ਆਪਣੇ ਚਿਹਨ ਸੁਨਤ ਆਦਿਕ ਹੁੰਦੀ ਆ, ਤੂੰ ਇਹਨਾਂ ਸਾਰਿਆਂ ਤੋਂ ਰਹਿਤ ਹੈ। ਚੂੰ ਬੇਨਮੂ, ਤੇਰੇ ਵਰਗਾ ਮੇਰੇ ਮਾਲਿਕ ਲਾਸਾਨੀ ਅਦੁੱਤੀ ਦੂਜਾ ਨਮੂ ਨਮੂਨਾ ਨਹੀਂ ਦੁਨੀਆਂ ਦੇ ਵਿੱਚ ਮਿਲਦਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਮੰਗਲ ਨੂੰ ਰੱਖਿਆ ਜਾਪ ਸਾਹਿਬ ਦੇ ਆਰੰਭ ਵਿੱਚ, ਚੱਕਰ ਚਿਹਨੇ ਔਰ ਵਰਨ ਜਾਤ ਔਰ ਪਾਤ ਨਹਿੰਜ ਹੈ, ਰੂਪ ਰੰਗ ਔਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ। ਔਰ ਇੱਥੇ ਆਪ ਜੀ ਸ਼ਬਦ ਵਰਤਦੇ ਆ के बेगुन बेचून चुंबे नमो
ना साजो ना बाजो ना फौजो ना फर्श।
देखो ए ओ है मेरा मालिक जेड़ा अपनी हकीकत आप पेश कर रहा। तू सोचदा तू मैनू हरा सकदा पर बेशक ना साजो कोई समान ना होवे लड़ाई दा ना बाजो बड़े तिरंगे घोड़े जेड़े हन एहो जे कोई घोड़े इत्यादिक ना होण और इसे तरीके दे नाल ना फौजो किसे कोल कोई लाभ लश्कर ना होवे जमीन दे उपर एहो जा कुछ ना होवे मेरा मालिक ओ है
खुदावंद बख्शिंद ओ ऐश अर्श।
वाहिगुरु उस दयाल दा नाम है उस कृपाल दा नाम है जिसकी मैं टेक लेना जेड़े ऐश अर्शा दे दे देंदा जेड़ा कदे तेरे मन दे विच भी नहीं औरंगजेब आ सकदा वो ऐश पति अर्शा दे पति इंद्र वर्गे जेड़े आ उन्हां नूं हराउण दी ताकत मेरे विच अज भी है। इस मंगल दे विच गुरु गोबिंद सिंह साहिब जी महाराज जी सच्चे पातशाह शमशेर बहादुर पुत्रां दे दानी खालसे दे बानी ये अपनी पेश कर रहे हैं कि औरंगजेब तू मैनू हारिया ना समझ ना साजो ना बाजो ना फौजो ना फर्श बेशक ये कोई भी चीज मेरे कोल इस समय तैनू लगदा होवेगा नहीं है पर रब केड़ी बला दा नाम है रब उस दा नाम है खुदावंद बख्शिंद ओ ऐश अर्श ऐशा अर्शा दियां ऐशा ओ कराउण वाला है और कराइयां ही सी साध संगत जी। ताइयो गुरु कलगीधर साहिब जी ने आखिया मित्र प्यारे नू हाल मुरीदां दा कहना तुद बिन रोग रजाइयां दा रहना इहो इतिहादिक वचन आप जी ने आखे जिन्हां दे विच इह सिद्ध कर दिता कि मैं अर्श दी ऐश तो भी परे जिहड़ा आत्मा दा आनंद आ ਉਹ ਮਾਣ ਰਿਹਾ ਔਰੰਗਜ਼ੇਬ ਤੂੰ ਉਹਨੂੰ ਨਹੀਂ ਖੋ ਸਕਦਾ। ਸਾਧ ਸੰਗਤ ਜੀ ਇੱਥੇ ਤੱਕ ਚਾਰ ਬੈਂਤ ਸੋ ਹੋ ਗਏ ਆ ਪੰਜਵਾਂ ਵੀ ਕਰ ਦਵੋ ਜੀ।
ਜਹਾਂ ਪਾਕ ਜ਼ਬਰਦਸਤ ਜ਼ਾਹਰ ਜ਼ਹੂਰ
ਉਹ ਮੇਰਾ ਮਾਲਿਕ
ਅਤਾ ਮੇ ਦੇ ਹੱਦ ਹਮ ਚੋ ਹਾਜ਼ਰ ਹਜ਼ੂਰ
ਜਹਾਂ ਪਾਕ ਜ਼ਬਰਦਸਤ ਮੇਰਾ ਮਾਲਿਕ ਸਾਰੇ ਜਹਾਂ ਦੇ ਵਿੱਚ ਪਵਿੱਤਰ ਤੋਂ ਪਵਿੱਤਰ ਵਸਤੂ ਹੈ ਜਹਾਂ ਪਾਕ ਜ਼ਬਰਦਸਤ ਜ਼ੋਰ ਜੇ ਕਿਸੇ ਦੇ ਵਿੱਚ ਹੈ ਤੇ ਉਸ ਵਾਹਿਗੁਰੂ ਦੇ ਵਿੱਚ ਆ। ਔਰੰਗਜ਼ੇਬ ਮਤ ਤੂੰ ਸੋਚ ਕੇ ਤੇਰੇ ਵਿੱਚ ਜ਼ੋਰ ਹੈ ਅਸਤ ਨਾਮ ਹੈ ਸੋ ਜ਼ਬਰਦਸਤ ਜ਼ਾਹਿਰ ਜ਼ਹੂਰ ਜਿਹਦੀ ਜ਼ਾਹਰ ਕਲਾ ਪ੍ਰਤੱਖਸ਼ ਹੈ ਆਤਮੇ
ਅਤਾ ਮੇ ਦੇ ਹੱਦ ਹਮ ਚੋ ਹਾਜ਼ਰ ਹਜ਼ੂਰ
ਅਤਾਮੇ ਤੂੰ ਬੇਹੱਦ ਦਾਤਾਂ ਦੇਣ ਵਾਲਾ ਅਤਾਮੇ ਨਾਮ ਹੈ ਦਾਤਾਂ ਦਾ ਅਤਾਮੇ ਦੇਹੱਦ ਤੂੰ ਬੇਅੰਤ ਦਾਤਾਂ ਦੇਣ ਵਾਲਾ ਹੈ ਤੇਰੇ ਵਿੱਚ ਕੋਈ ਦਾਤਾਂ ਦੀ ਕੋਈ ਕਮੀ ਨਹੀਂ ਹੈ ਹਮ ਚੋ ਹਾਜ਼ਰ ਹਜ਼ੂਰ ਹੇ ਸੱਚੇ ਪਾਤਸ਼ਾਹ ਤੂੰ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਹੈ ਇਹ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪੰਜ ਬੈਂਤ ਹਨ ਜੋ ਬੈਂਤ ਸ਼ਬਦ ਫਾਰਸੀ ਦਾ ਹੈ ਇਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਦੋਹਰੇ ਜਾਂ ਸ਼ਲੋਕ ਵੀ ਆਖ ਸਕਦੇ ਹਾਂ। ਇਹ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਬਾਣੀ ਹੈ। ਸਮੇਂ ਦੀ ਵੀ ਸਮਾਪਤੀ ਹੋ ਗਈ ਸਾਧ ਸੰਗਤ ਜੀ ਇਸੇ ਪ੍ਰਕਾਰ ਇਕਾਗਰਤਾ ਦੇ ਨਾਲ ਹਰ ਹਫ਼ਤੇ ਆਉਣਾ ਇਹ ਜਿਹੜੇ ਪਹਿਲੇ 12 ਸ਼ੇਰ ਹਨ ਇਹ ਅਕਾਲ ਪੁਰਖ ਵਾਹਿਗੁਰੂ ਦੀ ਵੰਦਨਾ ਹੈ ਫਿਰ ਦਾਸਤਾਂ ਆਰੰਭ ਹੋਵੇਗੀ ਜਿਸ ਦੇ ਵਿੱਚ ਔਰੰਗਜ਼ੇਬ ਦਾ ਪਾਜ ਉਖਾੜਿਆ ਗਿਆ। ਮੈਂ ਅੰਤਲੀ ਇੱਕ ਬੇਨਤੀ ਕਰ ਦੇਵਾਂ ਸੰਪਰਦਾਵਾਂ ਦੀ ਰਾਏ ਇਹ ਹੈ ਸਾਧ ਸੰਗਤ ਜੀ ਕਿ ਜਫਰ ਨਾਮ ਹੈ ਤਾਂ ਕੋ ਨਾਮਾ ਲਿਖੀ ਦਵਾਦਸ ਹਕਾਇਤ ਤਾਮਾ ਕਿ ਇਹ ਜਿਹੜੀਆਂ ਜ਼ਫਰ ਜੋ ਜ਼ਫਰਨਾਮੇ ਦੀ ਬਾਣੀ ਹੈ ਔਰ ਇਹਦੇ ਨਾਲ ਜਿਹੜੀਆਂ 11 ਹਕਾਇਤਾਂ ਬੇਸ਼ੱਕ ਕੁਛ ਵਿਦਵਾਨਾਂ ਦਾ ਇਸ ਨਾਲ ਮਤ ਭੇਦ ਆ ਉੱਧਰ ਨਾ ਜਾਈਏ ਲੇਕਿਨ ਸੰਪਰਦਾਵਾਂ ਦਾ ਮਤ ਇਹ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਫਰਨਾਮਾ ਜ਼ਫਰਨਾਮੇ ਦੇ ਨਾਲ 11 ਹਕਾਇਤਾਂ ਉਹ ਸਾਰੀਆਂ ਰਲਾ ਕਰਕੇ ਸਾਧ ਸੰਗਤ ਜੀ 12 ਹਕਾਇਤਾਂ ਬਣਦੀਆਂ ਹਨ। ਇੱਥੇ ਜਾ ਕਰਕੇ ਜ਼ਫਰਨਾਮਾ ਸੰਪੂਰਨ ਮੰਨਿਆ ਜਾਂਦਾ ਹੈ ਸੰਪਰਦਾਵਾਂ ਦੀ ਰਾਏ ਮੁਤਾਬਕ ਲੇਕਿਨ ਆਪਾਂ ਸਮੇਂ ਦੀ ਘਾਟ ਕਰਕੇ ਕੇਵਲ ਤਾਂ ਕੇਵਲ ਜਿਹੜਾ ਇਹ ਦਾਸਤਾਂ ਵਾਲਾ ਹਿੱਸਾ ਹੈ ਜਿਸਨੂੰ ਆਪਾਂ ਪਹਿਲੀ ਹਕਾਇਤ ਕਹਿ ਸਕਦੇ ਹਾਂ ਜਾਂ ਜੋ ਆਮ ਜਗਤ ਦੇ ਵਿੱਚ ਜਿਸਨੂੰ ਜ਼ਫਰਨਾਮਾ ਮੰਨਿਆ ਜਾ ਰਿਹਾ ਆਪਾਂ ਉਸਦੀ ਹੀ ਵਿਚਾਰ ਕਰਾਂਗੇ। ਜੇ ਜ਼ਿੰਦਗੀ ਰਹੀ ਔਰ ਸੁਭਾਗ ਰਿਹਾ ਆਪ ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਤੇ ਉਹਨਾਂ ਹਕਾਇਤਾਂ ਦੇ ਫਿਰ ਕਿਸੇ ਸਮੇਂ ਦਰਸ਼ਨ ਕਰਾਂਗੇ। ਗੁਰਪੁਰਬ ਤੋਂ ਵਾਧਾ ਤੇ ਗੁਰਪੁਰਬ ਤੋਂ ਪਹਿਲੋਂ ਆਪ ਜੀਆਂ ਨੇ ਅਸੀਸ ਬਖਸ਼ਣੀ ਕਿ ਇਹ ਸਾਰੀ ਕਥਾ ਸੰਪੂਰਨ ਹੋ ਜਾਵੇ ਔਰ ਸ਼ੁੱਧ ਹੋਵੇ, ਕਿਉਂ ਕਰਕੇ ਇਹ ਭਾਸ਼ਾ ਵੀ ਹੋਰ ਹੈ, ਇਹ ਆਪਣੀ ਭਾਸ਼ਾ ਨਹੀਂ ਹਿੰਦੀ ਪੰਜਾਬੀ ਸੰਸਕ੍ਰਿਤ, ਕਿਉਂ ਕਰਕੇ ਪੰਜਾਬੀ ਔਰ ਹਿੰਦੀ ਔਰ ਸੰਸਕ੍ਰਿਤ ਦਾ ਜੋ ਆਪਣੇ ਗਿਆਨੀ ਵਰਗ ਹੁੰਦੇ ਆ ਕੁਛ ਨਾ ਕੁਛ ਨਿਚੋੜ ਕੱਢ ਹੀ ਲੈਂਦੇ ਆ। ਇਹ ਜਿਹੜੀ ਫਾਰਸੀ ਜੋ ਭਾਸ਼ਾ ਹੈ ਸਾਧ ਸੰਗਤ ਜੀ, ਇਹ ਅਰਥਾਂ ਨੂੰ ਪੜ੍ਹ ਕਰਕੇ ਤੇ ਕੰਠ ਕਰਨਾ ਪਵੇਗਾ। ਅਰਦਾਸ ਤਾਂ ਹੈ ਵੀ ਬੱਚਾ, ਇਸ ਕਰਕੇ ਆਪ ਜੀ ਅੱਗੇ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਇਕਲਗੀ ਤਰਜੀਹ ਦੀਆਂ ਇਹਨਾਂ ਪੰਕਤੀਆਂ ਦੇ ਪਾਠ ਕਰਕੇ ਕਥਾ ਦੀ ਸਮਾਪਤੀ ਕਰਨੀ ਆ। ਪਾਠ ਕਰਦਿਆਂ ਜਾਂ ਸੁਣਦਿਆਂ ਮੇਰੇ ਵਾਸਤੇ ਅਰਦਾਸ ਬੇਨਤੀ ਕਰਿਓ ਕਿ ਇਹ ਕਥਾ ਸੰਪੂਰਨ ਹੋਵੇ ਔਰ ਸ਼ੁੱਧ ਹੋਵੇ, ਇਹੋ ਜਿਹੀ ਅਸੀਸ ਬਖਸ਼ਣੀ, ਗਲਤੀਆਂ ਨਾ ਹਿਰਦੇ ਦੇ ਵਿੱਚ ਤਾਰਨੀਆਂ। ਪੜੋ ਜੀ,
ਜਹਾਂ ਪਾਕ ਜ਼ਬਰਸਤ ਜਾਹਰ
ਜ਼ਹੂਰ ਅਤਾਮੇ ਦੇਹਦ ਹਮ ਚੋ ਹਾਜ਼ਰ ਹਜ਼ੂਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।